दंडवत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से ग्रंथाकार भाई संतोख सिंह जी 100 साखियां दे विच जिहड़ियां साखियां लिखियां होईयां ने उन्हां साखियां नूं ही अपने शब्दां दे विच ढाल के उन्हां साखियां दा बयान कर रहे ने। कल पिछली साखी दी समाप्ति हुई सी, अज एक नवी साखी दा प्रारंभ करदे ने ग्रंथाकार भाई संतोख सिंह जी। इह 100 साखी ग्रंथ दी 22वीं साखी है। मैं अज दी कथा नूं इत्थों ही प्रारंभ करदा। एक दिन बैठे गुर महाराज चौंदिश सेवक सभा समाज। ग्रंथाकार भाई संतोख सिंह जी लिखदे ने एक दिन सतगुरु गोविंद सिंह सच्चे पातशाह जी सभा दे विच बैठे हुए सन। सतगुरां दे चार छफेरे सेवक बहुत सारे विराजमान सन बैठे सन। चौकी भाई बिलावल केरी गावे राग प्रीत कनेरी। कवि संतोख सिंह जी लिखदे ने कि जिहड़े सतगुरां दे रागी ने ओ गुरबाणी दे शब्दां दा कीर्तन कर रहे सन। कवि जी लिखदे ने कि बिलावल राग दे विच उन्हां ने बड़ी प्रीत दे नाल गुरबाणी दा कीर्तन कीता। साज समाज कंठ सुर ताल पाए कतब गाए रसाल। बड़े सुंदर साज वजे ने, सारिया रागियां दे जिहड़े कंठ ने जिहड़े गले ने ओ बड़े सुरीले ने, सुर ते ताल दे विच बड़े पक्के ने जिहड़े रागी ने। कवि संतोख सिंह जी लिखदे ने कि सारे तरीके दे नाल वधिया कीर्तन गुरबाणी दे शब्दां दा उन्हां रागियां ने मिल के कीता। कवि जी लिखदे ने भए एक तब गाए रसाल, भाव के एक मिक हो के बड़े सुंदर तरीके दे नाल उन्हां ने रसीली गुरबाणी दा रसीला कीर्तन कीता। खुशी खालसा सुन कर होवा गुर में प्रेम यो पावत जोवा। कवि संतोख सिंह जी लिखदे ने कि संगत सुन के बहुत ही ज्यादा प्रसन्न होई, उन्हां रागियां दे कीर्तन दे उते बड़ा प्रेम धारण कीता, बड़ी सारियां नूं खुशी होई कि अज बहुत ही ज्यादा सुंदर कीर्तन कीता गया है। क्योंकि कदी कदी ऐसा हुंदा है कि किसे शब्द दे विच जां किसे सुर ताल दे विच जे किसे दी सुरती लग जांदी है ते शब्द बहुत ही ज्यादा मनोहर लगदा है। कदी कदी ऐसा हुंदा है, भावें कि कीर्तन ते रोज ही हुंदा सी ਰਾਗੀ ਵੀ ਉਹੀ ਹੁੰਦੇ ਸਨ, ਸ਼ਬਦ ਵੀ ਗੁਰਬਾਣੀ ਦੇ ਪੜਿਆ ਕਰਦੇ ਸਨ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅੱਜ ਐਸਾ ਆਨੰਦ ਬਣਿਆ ਕਿ ਜਿਹਦੇ ਵਰਗਾ ਆਨੰਦ ਪਹਿਲਾਂ ਕਦੇ ਬਣਿਆ ਹੀ ਨਹੀਂ ਲੱਗਦਾ। ਇਸ ਕਰਕੇ ਸਾਰੇ ਸਿੱਖ ਬੜੇ ਖੁਸ਼ ਹੋਏ। ਵਾਹ ਵਾਹ ਸਭ ਹੁਣ ਸੁਣਾਇਓ, ਆਜ ਸ਼ਬਦ ਸੁੰਦਰ ਬਿਦ ਗਾਇਓ। ਕੀਰਤਨ ਦੀ ਸਮਾਪਤੀ ਤੋਂ ਬਾਅਦ ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਵਾਹ ਵਾਹ ਦੇ ਸ਼ਬਦ ਸੁਣਾਈ ਦਿੱਤੇ ਨੇ। ਕਹਿੰਦੇ ਨੇ ਆਜ ਸ਼ਬਦ ਸੁੰਦਰ ਬਿਦ ਗਾਇਓ, ਰਾਗੀਆਂ ਨੂੰ ਕਹਿੰਦੇ ਨੇ ਅੱਜ ਤੇ ਤੁਸੀਂ ਕਮਾਲ ਕਰ ਦਿੱਤੀ ਹੈ, ਬੜੀ ਸੁੰਦਰ ਵਿਧੀ ਦੇ ਨਾਲ ਅੱਜ ਤੁਸੀਂ ਕੀਰਤਨ ਕੀਤਾ, ਸਾਨੂੰ ਸੁਣਨ ਵਾਲਿਆਂ ਨੂੰ ਬੜਾ ਆਨੰਦ ਆਇਆ, ਬੜੀ ਖੁਸ਼ੀ ਹੋਈ। ਕਰੇ ਨਿਹਾਲ ਰਾਗੀਆਂ ਨੇ ਆਛੇ, ਦਾਇਓ ਆਨੰਦ ਜਥਾਇਓਰ ਬਾਂਛੇ। ਅੱਜ ਤੇ ਰਾਗੀਆਂ ਨੇ ਨਿਹਾਲ ਹੀ ਕਰ ਦਿੱਤਾ ਹੈ, ਕਿਰਤਾਰਥ ਹੀ ਕਰ ਦਿੱਤਾ ਹੈ। ਜਿਸ ਤਰ੍ਹਾਂ ਦਾ ਅਸੀਂ ਆਨੰਦ ਚਾਹੁੰਦੇ ਸਾਂ, ਅੱਜ ਵੈਸਾ ਹੀ ਆਨੰਦ ਸਾਡੇ ਹਿਰਦੇ ਦੇ ਵਿੱਚ ਪੈਦਾ ਹੋ ਗਿਆ ਹੈ ਰਾਗੀਓ ਤੁਹਾਡੇ ਕੀਰਤਨ ਨੂੰ ਸੁਣ ਕੇ। ਸੁਣ ਕਲਗੀ ਤਰ ਉੱਚੇ ਕਹੀ, ਪਾਈ ਕਹੀ ਲੁਪਾਈ ਕਹੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਨੇ ਬੜੀ ਤਾਰੀਫ ਕੀਤੀ ਹੈ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਸਭਾ ਦੇ ਵਿੱਚ ਹੀ ਬੈਠੇ ਸਨ। ਉੱਚੀ ਸਾਰੀ ਆਵਾਜ਼ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ, ਭਾਈ ਕਹੀ ਲੁਪਾਈ ਕਹੀ। ਕਹਿਣ ਤੋਂ ਭਾਵ ਹੈ ਕਿ ਕਹੀ ਕਿਸਨੇ ਜਾਂ ਕਿਸ ਦੀ ਥਾਂ ਲੁਕਾਈ ਹੋਈ ਹੈ, ਕਹੀ ਦਾ ਵਚਨ ਕਰ ਦਿੱਤਾ। ਇੱਕ ਪਾਸੇ ਤੇ ਸੁੰਦਰ ਕੀਰਤਨ ਹੋਇਆ, ਉਹਦੀ ਵਿਥਿਆ ਨੂੰ ਬਿਆਨ ਕੀਤਾ ਹੈ ਕਿ ਬੜਾ ਸੁੰਦਰ ਕੀਰਤਨ ਹੋਇਆ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਹੀ ਕਿੱਥੇ ਲੁਕਾਈ ਹੋਈ ਹੈ। ਬੜੀ ਅਜੀਬ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਸਾਖੀ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਇੱਕ ਦਿਨ ਹਜੂਰ ਸੀ ਰਾਗੀਆਂ ਨੇ, ਸੋਹਣੀ ਆਸਾ ਦੀ ਵਾਰ ਅਲਾਈ, ਵਾਹ ਵਾਹ ਸੁਰ ਤਾਲ ਸੁਣ ਕੇ ਸਭ ਖੁਸ਼ੀ ਹੋਏ, ਗੁਰਾਂ ਪਾਸ ਕਰਦੇ ਵਡਿਆਈ, ਵਾਹ ਵਾਹ ਮਹਾਰਾਜ ਰਾਗੀ ਬੜੇ ਪ੍ਰੇਮ ਵਾਲੇ, ਪ੍ਰੀਤ ਨਾਲ ਇਹਨਾਂ ਬਾਣੀ ਗਾਈ, ਵਾਹ ਵਾਹ ਗੁਰਾਂ ਆਖਿਆ ਸੱਚ ਕਰਤਾਰ ਸਿੰਘਾ, ਕਹੀ ਇੱਥੇ ਗਾਇਬ ਸੁਣਾਈ, ਵਾਹ ਵਾਹ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਿੱਖਾਂ ਨੇ ਆਖਿਆ ਸੱਚੇ ਪਾਤਸ਼ਾਹ ਬੜੇ ਪ੍ਰੇਮ ਵਾਲੇ ਨੇ ਰਾਗੀ, ਜਿਨ੍ਹਾਂ ਨੇ ਕੀਰਤਨ ਬੜਾ ਸੁੰਦਰ ਕੀਤਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਸੱਚ ਕਹਿੰਦੇ ਹੋ, ਕਹੀ ਇੱਥੇ ਗਾਇਬ ਸੁਣਾਈ, ਵਾਹ ਵਾਹ ਪਤਾ ਨਹੀਂ ਕਿ ਕਹੀ ਕਿੱਥੇ ਲੁਕਾਈ ਹੋਈ ਹੈ, ਸਤਿਗੁਰਾਂ ਨੇ ਐਸਾ ਵਚਨ ਕਰ ਦਿੱਤਾ। ਤਵ ਸਿੱਖਣ ਬੂਜੋ ਨਰ ਨਾਹਰ, ਪਾਤਸ਼ਾਹ ਸਟਾ ਹੋਏ ਜਾਹਰ। ਹੁਣ ਜਿਹੜਾ ਸਤਿਗੁਰਾਂ ਨੇ ਵਚਨ ਕੀਤਾ ਸੀ ਉਹਦਾ ਤੇ ਕੋਈ ਵੀ ਤਾਲਮੇਲ ਲੱਗਦਾ ਨਹੀਂ ਸੀ ਇਸ ਗੱਲ ਦੇ ਨਾਲ। ਸੁਣ ਕੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਇਸ ਗੱਲ ਦਾ ਸਿੱਟਾ ਜ਼ਾਹਰ ਹੋਵੇ, ਸੱਚੇ ਪਾਤਸ਼ਾਹ ਤੁਸੀਂ ਜਿਹੜੀ ਗੁੱਝੀ ਗੱਲ ਕੀਤੀ ਹੈ ਇਹਦਾ ਪਤਾ ਨਹੀਂ ਲੱਗਾ ਕਿ ਕੀ ਆਖਿਆ ਸੱਚੇ ਪਾਤਸ਼ਾਹ। ਹਮਕੋ ਨਹੀਂ ਸਮਝ ਕੁਛ ਆਈ, ਕੌਣ ਖਿਆਲ ਮੈਂ ਆਪ ਅਲਾਈ। ਸਿੱਖ ਕਹਿੰਦੇ ਨੇ ਸੱਚੇ ਪਾਤਸ਼ਾਹ ਤੁਹਾਡੇ ਬਚਨ ਦੀ ਕੁਝ ਸਮਝ ਨਹੀਂ ਆਈ ਕਿ ਕੀਰਤਨ ਦੇ ਨਾਲ ਕਈ ਲੁਕਾਉਣ ਦਾ ਕੀ ਤਲਕ ਹੈ। ਸੱਚੇ ਪਾਤਸ਼ਾਹ ਸਾਨੂੰ ਤੇ ਸਮਝ ਨਹੀਂ ਆਈ, ਕਿਰਪਾ ਕਰਕੇ ਸੱਚੇ ਪਾਤਸ਼ਾਹ ਦੱਸੋ ਕਿ ਰਾਜ ਦੀ ਗੱਲ ਕੀ ਹੈ, ਅਸਲ ਦੇ ਵਿੱਚ ਸੱਚੇ ਪਾਤਸ਼ਾਹ ਤੁਸੀਂ ਐਸਾ ਬਚਨ ਕਿਉਂ ਕੀਤਾ। ਤਵ ਸਤ ਗੁਰੂ ਸੁਣਾਈ ਤਥਾ, ਗ੍ਰਾਮ ਚੌਧਰੀ ਕੀ ਇੱਕ ਕਥਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕ ਪਿੰਡ ਦੇ ਚੌਧਰੀ ਦੀ ਕਥਾ ਸਾਰਿਆਂ ਨੂੰ ਸੁਣਾਈ। ਗਾਇਓ ਖੇਤ ਮੈਂ ਜਿਹ ਕੇ ਰਸਾਨੀ, ਜੋਰਿਓ ਹਰਠ ਸਿੱਚਿਓ ਪਾਣੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਿਸੇ ਪਿੰਡ ਦਾ ਇੱਕ ਬਹੁਤ ਵੱਡਾ ਚੌਧਰੀ ਸੀ ਜਿਹੜਾ ਕਿ ਖੇਤੀ ਦਾ ਕੰਮ ਕਰਦਾ ਸੀ, ਕਿਰਸਾਨੀ ਦਾ। ਜੋਰਿਓ ਹਰਠ ਸਿੰਚ ਤੋਂ ਪਾਣੀ, ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਟਿਊਬਵੈਲ ਜਾਂ ਮੋਟਰਾਂ ਦਾ ਨਹੀਂ ਸੀ ਸਾਧਨ। ਇਸ ਕਰਕੇ ਖੂਹਾਂ ਦੇ ਪਾਣੀ ਦੇ ਨਾਲ ਹੀ ਖੇਤੀ ਨੂੰ ਸਿੰਜਿਆ ਜਾਂਦਾ ਸੀ, ਖੇਤਾਂ ਨੂੰ ਪਾਣੀ ਲਾਇਆ ਜਾਂਦਾ ਸੀ। ਇਸ ਜਗ੍ਹਾ ਦੇ ਉੱਤੇ ਲਿਖਿਆ ਹੈ ਹਰਠ। ਆਪਾਂ ਦੇਖਦੇ ਹਾਂ ਕਿ ਅੱਜ ਕੱਲ ਭਾਵੇਂ ਹਰਠ ਬਹੁਤੀ ਜਗ੍ਹਾ ਦੇ ਉੱਤੇ ਨਹੀਂ ਚੱਲਦੇ, ਪਰ ਸ੍ਰੀ ਭੈਣੀ ਸਾਹਿਬ ਦੇ ਵਿੱਚ ਜਦੋਂ ਆਪਾਂ ਵੱਡੇ ਲੰਗਰ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਤੇ ਦਰਵਾਜੇ ਦੇ ਨਾਲ ਹੀ ਜਿਹੜਾ ਵੱਡਾ ਖੂਹ ਲੱਗਾ ਹੋਇਆ ਹੈ ਉੱਥੇ ਹਰਠ ਹੀ ਚੱਲਦਾ ਹੈ। ਟਿੰਡਾਂ ਦੇ ਰਾਹੀਂ ਪਾਣੀ ਬਾਹਰ ਨੂੰ ਨਿਕਲਦਾ ਹੈ। ਇਹ ਚਿੰਨ ਦੇ ਰੂਪ ਦੇ ਵਿੱਚ ਸੰਭਾਲਿਆ ਗਿਆ ਹੈ ਤਾਂ ਕਿ ਪੁਰਾਣੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਦੀ ਸਾਂਭ ਸੰਭਾਲ ਹੋ ਸਕੇ। ਇਸੇ ਤਰੀਕੇ ਦੇ ਨਾਲ ਉਸ ਵੇਲੇ ਪੁਰਾਣੇ ਸਮੇਂ ਦੇ ਵਿੱਚ ਖੇਤਾਂ ਦੇ ਵਿੱਚ ਖੂਹ ਹੋਇਆ ਕਰਦੇ ਸਨ ਤੇ ਟਿੰਡਾਂ ਦੇ ਰਾਹੀਂ ਹੀ ਪਾਣੀ ਕੱਢ ਕੇ ਤੇ ਖੇਤਾਂ ਨੂੰ ਸਿੰਜਿਆ ਜਾਂਦਾ ਸੀ। ਇਸ ਨੂੰ ਹਰਟ ਆਖਿਆ ਜਾਂਦਾ ਹੈ, ਜਿਹੜਾ ਕਿ ਉਹ ਪੂਰਾ ਸਿਸਟਮ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰਾਂ ਨੇ ਕਥਾ ਸੁਣਾਈ ਕਿ ਚੌਧਰੀ ਸੀ ਪਿੰਡ ਦਾ, ਖੇਤੀ ਦਾ ਕੰਮ ਕਰਦਾ ਸੀ। ਉਹਨੇ ਫਿਰ ਉਸ ਹਰਟ ਦੇ ਨਾਲ ਹੀ ਆਪਣੇ ਖੇਤਾਂ ਨੂੰ ਸਿੰਜਿਆ, ਭਾਵ ਕੇ ਪਾਣੀ ਖੂਹ ਦਾ ਹੀ ਲਾਇਆ ਕਰਦਾ ਸੀ। ਰਾਖੀ ਕਿਆਰੇ ਪਰ ਤਿੰਨ ਕਹੀ ਲੇ ਗਮ ਨਿਉ ਕੋ ਪ੍ਰਾਪਤ ਨਹੀਂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਆਪਣੇ ਖੇਤਾਂ ਨੂੰ ਪਾਣੀ ਉਸਨੇ ਲਾਇਆ ਹੋਇਆ ਸੀ, ਇੱਕ ਖੇਤ ਦੇ ਕਿਨਾਰੇ ਦੇ ਉੱਤੇ ਉਹਨੇ ਕਹੀ ਰੱਖ ਦਿੱਤੀ ਤੇ ਆਪ ਪਾਣੀ ਵੇਖਣ ਦੇ ਵਾਸਤੇ ਦੂਸਰੇ ਕਿਨਾਰੇ ਖੇਤ ਦੇ ਚਲਾ ਗਿਆ। ਪਰ ਸਤਿਗੁਰੂ ਜੀ ਲਿਖਦੇ ਨੇ ਲੇ ਗਮਨਿਓ ਕੋ ਪ੍ਰਾਪਤ ਨਹੀਂ, ਕਿਸੇ ਨੇ ਕਹੀ ਚੋਰੀ ਕਰ ਲਈ ਜਿਹੜੀ ਕਿ ਲੱਭਿਆ ਵੀ ਨਾ ਲੱਭੀ। ਹਿਰਦੈ ਵਿਚਾਰਿਓ ਚੌਧਰੀ ਵੱਥ ਗਈ ਜੇ ਮੇਰੀ, ਤੋ ਅਪਰਨ ਕੀ ਕਿਆ ਚੱਲੀ ਕਿਉ ਹੋਏ ਨਾ ਚੋਰੀ। ਬੜਾ ਯਤਨ ਕੀਤਾ ਚੌਧਰੀ ਨੇ ਕਈ ਨੂੰ ਲੱਭਣ ਦਾ, ਪਰ ਕਈ ਤੇ ਕਿਸੇ ਨੇ ਚੋਰੀ ਕਰ ਲਈ ਸੀ, ਲੱਭਿਆ ਵੀ ਕਹੀ ਉਸ ਨੂੰ ਨਾ ਲੱਭੀ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਚੌਧਰੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ ਕਿ ਅੱਜ ਮੇਰੀ ਕਹੀ ਗੁਆਚ ਗਈ ਹੈ। ਤੋ ਅਪਰਨ ਕੀ ਕਿਆ ਚੱਲੀ ਕਿਉ ਹੋਏ ਨਾ ਚੋਰੀ, ਭਾਵ ਕੇ ਚੌਧਰੀ ਵਿਚਾਰਦਾ ਹੈ ਕਿ ਮੈਂ ਪਿੰਡ ਦਾ ਚੌਧਰੀ ਹਾਂ, ਮੇਰੀ ਅੱਜ ਕਹੀ ਚੋਰੀ ਹੋ ਗਈ ਹੈ, ਕਿਸੇ ਨੇ ਮੇਰੇ ਡਰ ਨੂੰ ਤੇ ਖੌਫ ਨੂੰ ਧਾਰਨ ਨਹੀਂ ਕੀਤਾ ਤੇ ਜਿਹੜੇ ਪਿੰਡ ਦੇ ਵਿੱਚ ਹੋਰ ਕਿਸਾਨ ਵਸਦੇ ਨੇ ਉਹਨਾਂ ਦੀ ਤੇ ਗੱਲ ਬੜੀ ਦੂਰ ਦੀ ਹੈ, ਭਾਵ ਕਿ ਹੋਰ ਕਿਸੇ ਦੀ ਕੀ ਪੇਸ਼ ਚੱਲੇਗੀ ਜੇ ਅੱਜ ਮੇਰੀ ਹੀ ਕਹੀ ਨੂੰ ਕਿਸੇ ਨੇ ਚੋਰੀ ਕਰ ਲਏ। ਬੋਲ ਪਿਰਾਈ ਕੋ ਲਿਓ ਡੋਂਡੀ ਫਿਰ ਵਾਈ। ਪਿੰਡ ਦੇ ਵਿੱਚ ਆਣ ਕੇ ਚੌਧਰੀ ਨੇ ਪਿਰਾਈ ਨੂੰ ਬੁਲਾ ਲਿਆ ਹੈ। ਪਿਰਾਈ ਉਸ ਨੂੰ ਆਖਿਆ ਜਾਂਦਾ ਹੈ ਜਿਹੜਾ ਕਿ ਢੋਲ ਵਜਾ ਕੇ ਟੰਡੋਰਾ ਦਿੰਦਾ ਹੈ, ਉਸ ਨੂੰ ਪਿਰਾਈ ਆਖਿਆ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿਰਾਈ ਨੂੰ ਬੁਲਾ ਲਿਆ ਤੇ ਡੌਂਡੀ ਫਿਰਵਾ ਦਿੱਤੀ। ਉਹਦੇ ਵਿੱਚ ਆਖਿਆ ਗਿਆ ਕਿ ਪਿੰਡ ਦੇ ਚੌਧਰੀ ਦੀ ਕਹੀ ਕਿਸੇ ਨੇ ਚੋਰੀ ਕਰ ਲਈ ਹੈ, ਆਪਣੇ ਆਪ ਹੀ ਦੇ ਦਿੱਤਾ ਜਾਵੇ ਜਿਹਨੇ ਕਹੀ ਨੂੰ ਚੋਰੀ ਕੀਤਾ। ਬਜਿਓ ਟੋਲ ਸਭ ਨੇ ਸੁਣਿਓ ਪਰ ਕਹੀ ਨਾ ਪਾਈ। ਪਿਰਾਈ ਨੇ ਢੋਲ ਵਜਾ ਕੇ ਡੌਂਡੀ ਪਿੱਟੀ ਹੈ, ਉੱਚੀ ਉੱਚੀ ਆਵਾਜ਼ ਦੇ ਨਾਲ ਆਖਿਆ ਕਿ ਕਿਸੇ ਨੇ ਚੌਧਰੀ ਦੀ ਕਹੀ ਨੂੰ ਚੋਰੀ ਕਰ ਲਿਆ, ਇਸ ਕਰਕੇ ਆਪਣੇ ਆਪ ਹੀ ਭਲੇ ਮਾਨਸਾਂ ਦੀ ਤਰ੍ਹਾਂ ਕਹੀ ਨੂੰ ਵਾਪਸ ਕਰ ਦਿੱਤਾ ਜਾਵੇ, ਜੇਕਰ ਬਾਅਦ ਦੇ ਵਿੱਚ ਐਸਾ ਪਰਦਾ ਫਾਸ਼ ਹੋਇਆ ਕਿ ਕਹੀ ਕਿਸੇ ਤੋਂ ਲੱਭ ਪਈ ਤੇ ਫਿਰ ਵੱਡਾ ਦੰਡ ਦਿੱਤਾ ਜਾਵੇਗਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੁਣਾ ਰਹੇ ਨੇ ਸਾਖੀ, ਪਰ ਸਤਿਗੁਰੂ ਜੀ ਕਹਿੰਦੇ ਨੇ ਕਹੀ ਨਾ ਪਾਈ। ਸਾਰਿਆਂ ਨੇ ਡੌਂਡੀ ਸੁਣੀ ਹੈ, ਆਵਾਜ਼ ਸੁਣੀ ਹੈ, ਪਰ ਕਿਸੇ ਨੇ ਕੋਈ ਕਹੀ ਦੇ ਬਾਰੇ ਕੋਈ ਗੱਲ ਨਾ ਦੱਸੀ ਤੇ ਨਾ ਹੀ ਕਿਸੇ ਨੇ ਕਹੀ ਲਿਆ ਕੇ ਦਿੱਤੀ। ਬਹੁਰ ਗ੍ਰਾਮ ਕੇ ਸਾਧਨ ਜੇ ਸਗਰੇ ਖੁਜਵਾਏ ਤਉ ਨਾ ਪ੍ਰਾਪਤ ਸੋ ਕਹੀ ਨਾਰੇ ਔਰ ਬਿਸ ਮਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੇ ਪਿੰਡ ਦੇ ਵਿੱਚ ਡੌਂਡੀ ਫਿਰਵਾਈ ਗਈ ਹੈ, ਪਿਟਵਾਈ ਗਈ ਹੈ, ਪਰ ਕੋਈ ਉੱਤਰ ਨਾ ਮਿਲਿਆ, ਭਾਵ ਕਿ ਕੋਈ ਸਿੱਟੇ ਦੇ ਉੱਤੇ ਗੱਲ ਨਾ ਪਹੁੰਚੀ। ਇਸ ਤੋਂ ਬਾਅਦ ਪਿੰਡ ਦੇ ਚੌਧਰੀ ਨੇ ਆਖਿਆ ਕਿ ਇਸ ਤਰ੍ਹਾਂ ਕਿਸੇ ਨੇ ਨਹੀਂ ਮੰਨਣਾ। ਉਹਨੇ ਫਿਰ ਘਰਾਂ ਦੀਆਂ ਤਲਾਸ਼ੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਕਿ ਘਰ ਘਰ ਦੇ ਵਿੱਚ ਜਾ ਕੇ ਲੱਭਿਆ ਜਾਵੇ, ਭਾਵ ਕਿ ਕਹੀ ਕਿਸੇ ਨੇ ਲੁਕਾ ਕੇ ਘਰ ਦੇ ਵਿੱਚ ਰੱਖੀ ਹੋਵੇਗੀ, ਲੱਭ ਜਾਏਗੀ। ਪਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤਉ ਨਾ ਪ੍ਰਾਪਤ ਸੋ ਕਹੀ, ਤਾਂ ਵੀ ਉਹ ਜਿਹੜੀ ਕਹੀ ਸੀ ਨਾ ਉਹ ਪ੍ਰਾਪਤ ਨਾ ਹੋ ਸਕੀ, ਭਾਵੇਂ ਕਿ ਸਾਰਿਆਂ ਦੇ ਘਰਾਂ ਦੀ ਤਲਾਸ਼ੀ ਲੈ ਲਈ। तब एक मानव ने कहो जो सदन पिराई सो पी लीजै खोज कर जे ले वो पाई। जदों सारे पिंड दे घरां दी तलाशी भी लै ली पर चौधरी दी कही ना मिली। उस वेले सतगुरु गोविंद सिंह जी कहिंदे ने कि किसे एक मनुख ने आख्या कि जेड़ा ए पिराई है जेड़ा ढोल वजा के टनोरा दे रहा है कि कही नहीं लभ रही कही देवो, कहिंदे ने इस दे घर नूं अजे तक नहीं फोलिया, भाव के पिराई दे घर दी भी तलाशी लई जावे। हो सकदा है कि इसे ने कही नूं अपने घर दे विच लुका के रख्या होवे। सुन सावने मान्यो तबे तेह सदन खुजाए एक कोठी पीछे परी तेह लई उठाए। वाकया ही सारिया ने जिहड़ा शक कीता सी ओ बिलकुल सही सी। सतगुरु गोविंद सिंह जी कहिंदे ने कि जदों उस भिराई दे घर दी तलाशी लई गई कहीं नूं खोजिया गया ते पिछले पासे घर दे जिहड़ी छोटी जी कोठड़ी सी ओहदे विचों ओ लुकाई होई जिहड़ी कही सी ओ चौधरी दी बरामद हो गई मिल गई। पिख कर बोलियो चौधरी सुन मूड पिराई टोल सुनावे सबन को कर कही छुपाई। उस वेले चौधरी ने ताड़ के उस पिराई नु आख्या के सुन मूर्खा सारे नु टोल वजा वजा के उची उची होका दे रहे पर आप ही तू चोर है ते घर दे विच कही नु छुपा के रखे। करी नसीहत तबे तिस जेतक बन आवे। सतगुरु गोविंद सिंह जी कहिंदे ने कि फिर नसीहत दित्ती गई है उस पिराई नूं पाव के सजा दित्ती गई है जिन्नी क सजा उस दी बनदी सी। रीत पिराई रागियन कर राग सुनावे। सतगुरु गोविंद सिंह सच्चे पातशाह जी कहिंदे ने कि पिराई वाली ही जिहड़ी रीति है यही रागियां दी रीति है कर राग सुनावे। भाव के जिन्हां ने राग करके सुनाया जिन्हां ने कीर्तन कीता है सतगुरु सच्चे पातशाह जी कहिंदे ने ये रागी भी उस पिराई दे वर्गे ने। कवि करतार सिंह जी कलास वालिए इस तरह लिखदे सिखां पुछिया गल दा अंतरा की सतगुरां ने फोल सुनाया जी एक पैंच दी कही गवाच गई उस झट पिराई बुलाया जी। सारे पिंड दे विच टंडोरा दे दे मेरी कही नू किसे चुराया जी। ओ सारे ही टोल वजांदा फिरिया सारे पैंच दा हुकम जताया जी। कही पैंच दी दे दियो जिस देखी नहीं ता पैंच गुस्से विच आया जी। मार कुट के पिंड उजाड़ छड़ू कन्नी सब दी शब्द एह पाया जी। लभी कही ना पैंच ने हो गुस्से सारे घरां नू फोल फुलाया जी। कही उसे पिराई दे घरों निकली डन चौगना उस नू लाया जी। कही उसे तरां इथे दबी है जी सतगुरां ने हस फुरमाया जी। ऐब रागियां दा करतार सिंगा उसे वक्त यो जाहर कराया जी। कवि करतार सिंह जी कलास वाली लिखदे ने कि सतगुरां ने हस के फरमान कीता कि उसे तरह इन्हां ने भी कही दबी हुई है। उस वेले कवि करतार सिंह जी कलास वाली लिखदे ने कि रागियां दा जिहड़ा ऐब सी ਉਹ ਵੀ ਉਸ ਵੇਲੇ ਸਤਿਗੁਰਾਂ ਨੇ ਜ਼ਾਹਰ ਕੀਤਾ। ਭਾਵੇਂ ਕਿ ਸੰਤੋਖ ਸਿੰਘ ਜੀ ਨੇ ਇਸ ਐਬ ਦੀ ਗੱਲ ਨਹੀਂ ਕੀਤੀ ਪਰ ਇਹ ਐਬ ਦੀ ਵੀ ਗੱਲ ਕਰਦੇ ਨੇ ਕਿ ਉਹਨਾਂ ਨੇ ਐਬ ਵੀ ਕੀਤਾ ਹੋਇਆ ਸੀ ਕੋਈ ਗੁਨਾਹ ਵੀ ਕੀਤਾ ਹੋਇਆ ਸੀ। ਐਬ ਦੇ ਬਾਰੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰ੍ਹਾਂ ਲਿਖਦੇ ਨੇ ਉਸੇ ਰਾਤ ਇੱਕ ਘਰ ਸੀ ਸੰਨ ਲੱਗੀ ਲੋਕ ਤਾੜ ਗਏ ਰਮਜ ਸੁਣਾਈ ਜਦੋਂ ਇਨ੍ਹਾਂ ਰਾਗੀਆਂ ਨੇ ਘਰ ਪਾੜ ਆਏ ਸੱਚੀ ਜਾਣ ਲਈ ਗੁਰਾਂ ਸਮਝਾਈ ਜਦੋਂ ਸਾਰਾ ਮਾਲ ਉਸੇ ਤਰ੍ਹਾਂ ਨਿਕਲ ਆਇਆ। ਫੜ ਕਰ ਤਲਾਸ਼ੀ ਕਰਾਈ, ਜਦੋਂ ਮਿਲੀ ਬਹੁਤ ਸਜ਼ਾ। ਕਰਤਾਰ ਸਿੰਘਾ ਇਹ ਕਰਤੂਤ ਪੈੜੀ ਉਗੜ ਆਈ ਜਦੋਂ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ, ਇੱਕ ਪਾਸੇ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਉਸੇ ਹੀ ਰਾਤ ਕਿਸੇ ਦੇ ਘਰ ਨੂੰ ਸੰਨ ਲੱਗੀ ਸੀ, ਕਿਸੇ ਚੋਰ ਨੇ ਚੋਰੀ ਕਰ ਲਈ ਸੀ ਕਿਸੇ ਘਰ ਦੀ, ਤੇ ਸਾਰਿਆਂ ਨੂੰ ਇਹ ਗੱਲ ਪ੍ਰਤੀਤ ਹੋਈ ਕਿ ਜ਼ਰੂਰ ਇਨ੍ਹਾਂ ਰਾਗੀਆਂ ਨੇ ਹੀ ਚੋਰੀ ਕੀਤੀ ਹੈ। ਤੇ ਜਦੋਂ ਰਾਗੀਆਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਤੇ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਾਰਾ ਚੋਰੀ ਦਾ ਮਾਲ ਉਹਨਾਂ ਦੇ ਘਰੋਂ ਬਰਾਮਦ ਹੋ ਗਿਆ ਤੇ ਫਿਰ ਉਹਨਾਂ ਨੂੰ ਬਹੁਤੀ ਸਾਰੀ ਸਜ਼ਾ ਦਿੱਤੀ ਗਈ। ਇਸ ਤਰ੍ਹਾਂ ਦਾ ਬਿਆਨ ਪੇਸ਼ ਕੀਤਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ। ਪਰ ਦੂਸਰੀ ਤਰਫ ਭਾਈ ਸੰਤੋਖ ਸਿੰਘ ਜੀ ਸਿਰਫ ਇੰਨਾ ਹੀ ਜ਼ਿਕਰ ਕਰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਹ ਜਿਹੜੇ ਰਾਗੀ ਨੇ ਇਹ ਉਸੇ ਹੀ ਭਰਾਈ ਵਰਗੇ।
ਤਿਮ ਮੋਰੀ ਸਿੱਖੋ ਸੁਣੋ, ਇਹ ਬਿਨਾ ਕਮਾਏ ਪੰਡਤ ਰਾਗੀ ਜੋਤਸ਼ੀ ਪ੍ਰੇਰਕ ਬਣ ਆਏ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰਿਆਂ ਸਿੱਖਾਂ ਨੂੰ ਕਹਿੰਦੇ ਨੇ ਕਿ ਇਹ ਮੇਰੇ ਪਿਆਰਿਓ ਸਿੱਖੋ, ਸੁਣੋ ਮੇਰੀ ਸਿੱਖਿਆ ਨੂੰ, ਸੁਣੋ ਮੇਰੇ ਉਪਦੇਸ਼ ਨੂੰ। ਇਹ ਬਿਨਾਂ ਕਮਾਏ, ਭਾਵ ਕਿ ਜਿਹੜੀ ਚੀਜ਼ ਦੀ ਕੋਈ ਕਮਾਈ ਨਹੀਂ ਕਰਦਾ, ਜੇਕਰ ਬਗੈਰ ਹੀ ਕਮਾਈ ਤੋਂ ਪੰਡਤ ਬਣ ਜਾਂਦਾ ਹੈ ਜਾਂ ਰਾਗੀ ਬਣ ਜਾਂਦਾ ਹੈ ਜਾਂ ਜੋਤਸ਼ੀ ਬਣ ਜਾਂਦਾ ਹੈ ਦੂਜਿਆਂ ਨੂੰ ਪ੍ਰੇਰਨਾ ਕਰਨ ਦੇ ਵਾਸਤੇ, ਤੇ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਭਿਰਾਈ ਵਾਲਾ ਹੀ ਕੰਮ ਹੈ।
ਅਪਰਨ ਕੋ ਸਮਝ ਆਵਹੀ ਨਹੀਂ ਆਪ ਕਮਾਵੇ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਬਹੁਤੀ ਵਾਰੀ ਐਸਾ ਹੁੰਦਾ ਹੈ ਕਿ ਜਿਹੜੇ ਪ੍ਰਚਾਰਕ ਨੇ, ਜਿਹੜੇ ਉਪਦੇਸ਼ ਕਰਨ ਵਾਲੇ ਨੇ, ਜਿਹੜੇ ਕਥਾ ਕਰਨ ਵਾਲੇ ਨੇ, ਜਿਹੜੇ ਕੀਰਤਨ ਕਰਨ ਵਾਲੇ ਨੇ, ਜਿਹੜੇ ਪੰਡਿਤ ਜੋਤਿਸ਼ ਵਿਦਿਆ ਨੂੰ ਕਹਿੰਦੇ ਨੇ ਕਿ ਆਉਂਦੀ ਹੈ, ਲੋਕਾਂ ਨੂੰ ਜੋਤਿਸ਼ ਲਾ ਕੇ ਦੱਸਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਅਪਰਣ ਕੋ ਸਮਝਾਵਹੀ। ਦਰਅਸਲ ਉਹ ਜ਼ਿਆਦਾਤਰ ਐਸੇ ਹੁੰਦੇ ਨੇ ਜਿਹੜੇ ਕਿ ਦੂਜਿਆਂ ਨੂੰ ਸਮਝਾਉਂਦੇ ਹੀ ਰਹਿ ਜਾਂਦੇ ਨੇ, ਨਹੀਂ ਆਪ ਕਮਾਵੇ, ਪਰ ਆਪ ਉਸ ਗੱਲ ਦੇ ਉੱਤੇ ਨਹੀਂ ਚੱਲਦੇ। ਦੂਜਿਆਂ ਨੂੰ ਉਪਦੇਸ਼ ਦਿੰਦੇ ਨੇ ਇਸ ਤਰ੍ਹਾਂ ਕਰਨਾ ਚਾਹੀਦਾ, ਇਸ ਤਰ੍ਹਾਂ ਕਰਨਾ ਚਾਹੀਦਾ, ਪਰ ਜਿਹੜੀ ਗੱਲ ਦੀ ਸਿੱਖਿਆ ਦੂਜਿਆਂ ਨੂੰ ਦਿੰਦੇ ਨੇ, ਦਰਅਸਲ ਬਹੁਤੇ ਇਹ ਹੁੰਦੇ ਨੇ ਜਿਹੜੇ ਆਪਣੇ ਉੱਤੇ ਉਸ ਗੱਲ ਨੂੰ ਧਾਰਨ ਨਹੀਂ ਕਰਦੇ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਰਾਮ ਕਲੀ ਰਾਗ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਲਮ ਦੇ ਨਾਲ ਲਿਖਿਆ ਹੋਇਆ। ਸਤਿਗੁਰੂ ਜੀ ਲਿਖਦੇ ਨੇ, ਔਰਨ ਕਹ ਉਪਦੇਸ਼ਤ ਹੈ ਪਸ ਤੋ ਇਹ ਪ੍ਰਬੋਧ ਨਾ ਲਾਗੋ। ਭਾਵ ਕੇ ਤੂੰ ਹੋਰਾਂ ਨੂੰ ਮਨੁੱਖ ਉਪਦੇਸ਼ ਕਰਦਾ ਹੈ ਪਸ਼ੂ ਵਰਗਿਆ ਮਨੁੱਖਾ, ਤੇ ਤੂੰ ਉਸ ਗੱਲ ਦੇ ਉੱਤੇ ਚੱਲਦਾ ਨਹੀਂ।
ਔਰਨ ਕਹੋ ਉਪਦੇਸ਼ਤ ਹੈ ਪਸ ਤੋ ਇਹ ਪ੍ਰਬੋਧ ਨਾ ਲਾਗੋ, ਸਿੰਚਤ ਕਹਾ ਪਰੇ ਬਿਖਿਆਨ ਕਹੋ ਕਬੂ ਬਿਖੈ ਰਸ ਤਿਆਗੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਿਉਂ ਵਿਸ਼ਿਆਂ ਦੇ ਰਸ ਨੂੰ ਸਿੰਚਦਾ ਹੈ, ਕਿਉਂ ਪਾਣੀ ਪਾ ਪਾ ਕੇ ਵਿਸ਼ਿਆਂ ਦੇ ਰੁੱਖ ਨੂੰ ਵੱਡਾ ਕਰਦਾ ਹੈ, ਕਦੇ ਤੇ ਇਸ ਵਿਸ਼ਿਆਂ ਦੇ ਰਸ ਤੋਂ ਦੂਰ ਹੋ ਜਾ।
ਸਿੰਚਤ ਕਹਾ ਪਰੇ ਬਿਖਿਆਨ ਕੋ ਕਬੂ ਬਿਖੈ ਰਸ ਤਿਆਗੋ, ਕਦੇ ਤੇ ਵਿਸ਼ਿਆਂ ਦੇ ਰਸ ਨੂੰ ਛੱਡ ਕੇ ਨਿਆਰਾ ਹੋ ਜਾ, ਕਿਉਂ ਵਿਸ਼ਿਆਂ ਦੇ ਰੁੱਖ ਨੂੰ ਪਾਣੀ ਪਾ ਪਾ ਕੇ ਵੱਡਾ ਕਰਦਾ।
ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤੇ ਲੋਕ ਐਸੇ ਹੁੰਦੇ ਨੇ ਜਿਹੜੇ ਦੂਜਿਆਂ ਨੂੰ ਸਮਝਾਉਂਦੇ ਨੇ ਤੇ ਆਪਣੇ ਆਪ ਦੇ ਉੱਤੇ ਗੱਲ ਨੂੰ ਢਾਲ ਕੇ ਉਹਦੇ ਉੱਤੇ ਚੱਲਣ ਦਾ ਯਤਨ ਨਹੀਂ ਕਰਦੇ। ਮੈਂ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦਾ ਹਾਂ, ਸਤਿਗੁਰੂ ਗਰੀਬ ਨਿਵਾਜ ਜੀ ਦੇ ਚਰਨਾਂ ਦੇ ਵਿੱਚ ਵੀ ਇਹ ਅਰਜ ਕਰਦਾ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੇ ਤੇ ਕਰੋ ਕਿਰਪਾ, ਇਹ ਗੱਲ ਹੁਣ ਮੇਰੇ ਤੇ ਵੀ ਢੁੱਕ ਰਹੀ ਹੈ ਕਿ ਮੈਂ ਭਾਵੇਂ ਰੋਜ਼ ਤੁਹਾਨੂੰ ਕਥਾ ਕਰ ਕਰਕੇ ਬੜੀਆਂ ਸਾਖੀਆਂ ਸੁਣਾਉਂਦਾ, ਪਰ ਸਤਿਗੁਰੂ ਜੀ ਕਿਰਪਾ ਕਰਨ, ਸਾਧ ਸੰਗਤ ਕਿਰਪਾ ਕਰੇ ਕਿ ਜੋ ਮੈਂ ਕਹਿ ਕੇ ਸੁਣਾਉਣਾ ਮੈਂ ਵੀ ਉਸ ਗੱਲ ਦਾ ਧਾਰਨੀ ਬਣਾ। ਸਤਿਗੁਰੂ ਜੀ ਐਸੀ ਕਿਰਪਾ ਕਰਨ ਕਿ ਜੋ ਆਖਿਆ ਜਾਵੇ ਉਸ ਗੱਲ ਦੇ ਉੱਤੇ ਪੂਰਾ ਉਤਰਿਆ ਜਾਵੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਮੈਂ ਸੁਣਿਆ ਹੋਇਆ, ਇੱਕ ਸਮੇਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਐਸਾ ਬਚਨ ਕੀਤਾ ਸੀ ਕਿ ਮੈਂ ਕਹਿੰਦਾ ਹੀ ਨਾ ਰਹਿ ਜਾਵਾਂ, ਮੇਰੇ ਤੇ ਵੀ ਕਿਰਪਾ ਹੋਵੇ, ਮੈਂ ਵੀ ਇਨ੍ਹਾਂ ਗੱਲਾਂ ਦਾ ਧਾਰਨੀ ਬਣਾ। ਸੋ ਮੈਂ ਅਰਜ ਕਰਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਇਸ ਤੋਂ ਇਲਾਵਾ ਜਿਹੜੀ ਸਾਧ ਸੰਗਤ ਹੈ ਵੀ ਸਤਿਗੁਰੂ ਦੀ ਬਣਾਈ ਹੈ, ਉਹ ਵੀ ਬਖਸ਼ਣ ਯੋਗ ਹੈ। ਕਿਰਪਾ ਕਰੇ, ਮੇਰ ਭਰਿਆ ਸਤਿਗੁਰੂ ਜੀ ਮੇਰੇ ਸੀਸ ਦੇ ਉੱਤੇ ਹੱਥ ਰੱਖਣ, ਕਿਰਪਾ ਕਰਨ, ਜੋ ਮੈਂ ਕਹਿ ਕੇ ਸੁਣਾਉਣਾ ਉਹਦਾ ਮੈਂ ਵੀ ਧਾਰਨੀ ਬਣਾ, ਐਸੀ ਕਿਰਪਾ ਹੋਵੇ। ਸੋ ਮੈਂ ਅਰਜ ਕਰ ਰਿਹਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਅਪਰਣ ਕੋ ਸਮਝਾਵਹੀਂ, ਨਹੀਂ ਆਪ ਕਮਾਵੈ, ਆਪ ਕਮਾਈ ਨਹੀਂ ਕਰਦੇ, ਦੂਜਿਆਂ ਨੂੰ ਸਮਝਾਉਂਦੇ, ਜ਼ਿਆਦਾਤਰ ਪ੍ਰੇਰਕ ਰਹਿ ਜਾਂਦੇ ਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਦੋ ਤਿੰਨ ਆਦਮੀਆਂ ਦਾ ਜ਼ਿਕਰ ਕੀਤਾ, ਇੱਕ ਪੰਡਿਤ ਦਾ। ਆਮ ਤੌਰ ਤੇ ਪੰਡਿਤ ਦਾ ਕੰਮ ਹੀ ਹੈ ਵਿਦਿਆ ਪੜ੍ਹਨੀ ਤੇ ਪੜ੍ਹਾਉਣੀ ਤੇ ਕਥਾ ਕਰਨੀ, ਸੋ ਪੰਡਿਤ ਦਾ ਨਾਂ ਲਿਆ ਗਿਆ ਹੈ। ਇਸ ਤੋਂ ਇਲਾਵਾ ਰਾਗੀਆਂ ਦਾ ਨਾਮ ਲਿਆ ਗਿਆ, ਜਿਹੜੇ ਕਿ ਗੁਰਬਾਣੀ ਦੇ ਕੀਰਤਨ ਕਰਦੇ ਨੇ। ਇਸ ਤੋਂ ਇਲਾਵਾ ਜੋਤਸ਼ੀ ਦੀ ਗੱਲ ਕੀਤੀ ਗਈ ਹੈ, ਜਿਹੜੇ ਕਿ ਟੇਵਾ ਲਾਉਂਦੇ ਨੇ ਜੋਤਿਸ਼ ਵਿਦਿਆ ਦੇ ਨਾਲ, ਲੋਕਾਂ ਦਾ ਭਵਿੱਖ ਦੱਸਦੇ ਨੇ। ਇਨ੍ਹਾਂ ਚੀਜ਼ਾਂ ਦਾ ਹੀ ਬਿਆਨ ਕੀਤਾ ਗਿਆ। ਇੱਕ ਗੱਲ ਕੀਤੀ ਗਈ ਹੈ ਪੰਡਿਤ ਦੀ, ਦੂਸਰੀ ਰਾਗੀ ਦੀ ਤੇ ਤੀਸਰੀ ਜੋਤਸ਼ੀ ਦੀ। ਪਹੁੰਚੋ ਪੁੱਛੀ ਪੁੱਛ ਕੇ ਰਹਿ ਠੌਰ ਬਤਾਵੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੁੱਛਣ ਵਾਲਾ ਪੁੱਛ ਕੇ ਪਹੁੰਚ ਜਾਂਦਾ ਹੈ ਤੇ ਦੱਸਣ ਵਾਲਾ ਉਸੇ ਥਾਂ ਤੇ ਹੀ ਰਹਿ ਜਾਂਦਾ। ਐਸੀ ਬਣੀ ਬਤਾਉਣੀ ਬਿਰਲਾ ਸਮ ਜਨਤਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਹ ਗੱਲ ਇੱਕ ਐਸੀ ਬੁਝਾਰਤ ਬਣ ਗਈ ਹੈ ਕਿ ਕੋਈ ਵਿਰਲਾ ਇਸ ਨੂੰ ਬੁੱਝਦਾ ਹੈ, ਭਾਵ ਕਿ ਕਿਉਂ ਦੱਸਣ ਵਾਲਾ ਉਥੇ ਹੀ ਰਹਿ ਜਾਂਦਾ ਹੈ ਤੇ ਪੁੱਛਣ ਵਾਲਾ ਮੰਜ਼ਲੇ ਕਿਉਂ ਅਪੜ ਜਾਂਦਾ ਹੈ। ਕਾਰਨ ਇਹ ਹੈ ਕਿ ਪੁੱਛਣ ਵਾਲਾ ਟੁਰਦਾ ਹੈ ਤੇ ਦੱਸਣ ਵਾਲਾ ਟੁਰਦਾ ਨਹੀਂ। ਪੁੱਛਣ ਵਾਲਾ ਜਗਿਆਸੂ ਹੈ, ਉਹ ਅਮਲ ਕਰਦਾ ਹੈ ਤੇ ਦੱਸਣ ਵਾਲਾ ਰੁਜ਼ਗਾਰੀਆ ਹੈ, ਉਹ ਅਮਲ ਨਹੀਂ ਕਰਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਹੁੰਦਾ। ਭਾਈ ਗੁਰਦਾਸ ਜੀ ਸਿੱਖ ਪੰਥ ਦੇ ਬਹੁਤ ਵੱਡੇ ਮਹਾਨ ਵਿਦਵਾਨ ਹੋਏ ਨੇ, ਬੜੇ ਵਧੀਆ ਲਿਖਾਰੀ ਹੋਏ ਨੇ, ਉਹ ਵੀ ਇਸ ਪ੍ਰਥਾਏ ਆਪਣੇ ਕਵਿਤ ਦੇ ਵਿੱਚ ਜ਼ਿਕਰ ਕਰਦੇ ਨੇ। ਭਾਈ ਗੁਰਦਾਸ ਜੀ ਲਿਖਦੇ ਨੇ ਪੂਛਤ ਪਥਕ ਤੇਹ ਮਾਰਗ ਨਾ ਧਰੈ ਪਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸੇ ਜਾਈਏ। ਇਸੇ ਗੱਲ ਦਾ ਜ਼ਿਕਰ ਭਾਈ ਗੁਰਦਾਸ ਜੀ ਕਰਦੇ ਨੇ। ਪੂਛਕ ਪਥਕ, ਭਾਵ ਕੇ ਰਸਤਾ ਤੇ ਪੁੱਛ ਲੈਂਦਾ ਕੋਈ ਰਾਹੀ ਕਿ ਆ ਜਿਹੜੀ ਸੜਕ ਹੈ ਕਿੱਧਰ ਨੂੰ ਜਾਂਦੀ ਹੈ, ਕਿਹੜੇ ਸ਼ਹਿਰ ਨੂੰ ਜਾਂਦੀ ਹੈ। ਪਰ ਭਾਈ ਗੁਰਦਾਸ ਜੀ ਲਿਖਦੇ ਨੇ ਤੇਹ ਮਾਰਗ ਨਾ ਧਰੈ ਪਗ, ਰਸਤਾ ਪੁੱਛ ਲੈਂਦਾ ਕਿਹੜੇ ਪਾਸੇ ਨੂੰ ਜਾਂਦੀ ਹੈ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਉਸ ਮਾਰਗ ਦੇ ਉੱਤੇ ਆਪਣਾ ਪੈਰ ਹੀ ਨਹੀਂ ਰੱਖਦਾ, ਭਾਵ ਕੇ ਰਸਤਾ ਪੁੱਛ ਕੇ ਫੇਰ ਉਧਰ ਨੂੰ ਤੁਰਦਾ ਹੀ ਨਹੀਂ। ਪੂਛਤ ਪਥਕ ਤੇਹ ਮਾਰਗ ਨਾ ਧਰੈ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈਏ। ਪ੍ਰੀਤਮ ਦੇ, ਭਾਵ ਕੇ ਪ੍ਰਭੂ ਪਿਆਰੇ ਸਤਿਗੁਰੂ ਦੇ ਦੇਸ਼ ਦੇ ਵਿੱਚ ਕਿਹੜੀਆਂ ਗੱਲਾਂ ਦੇ ਨਾਲ ਪਹੁੰਚਿਆ ਜਾ ਸਕਦਾ ਹੈ। ਭਾਵ ਕੇ ਰਸਤਾ ਤੇ ਪੁੱਛ ਲਿਆ, ਪਤਾ ਵੀ ਲੱਗ ਗਿਆ, ਪਰ ਜੇਕਰ ਚੱਲਿਆ ਹੀ ਨਾ ਜਾਵੇਗਾ ਤੇ ਫਿਰ ਕਿਵੇਂ ਪਹੁੰਚਿਆ ਜਾਵੇਗਾ। ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਆਉਂਦਾ ਕਿ ਇੱਕ ਮੀਲ ਪੱਥਰ ਗੱਡਿਆ ਹੁੰਦਾ ਸੜਕ ਦੇ ਕੰਢੇ ਦੇ ਉੱਤੇ, ਜਿਹਦੇ ਉੱਤੇ ਲਿਖਿਆ ਹੁੰਦਾ ਕਿ ਦਿੱਲੀ ਇੰਨੇ ਕਿਲੋਮੀਟਰ ਦੀ ਦੂਰੀ ਤੇ ਹੈ, ਤੇ ਜੇਕਰ ਮੀਲ ਪੱਥਰ ਨੂੰ ਹੀ ਜੱਫੀ ਪਾ ਕੇ ਆਦਮੀ ਬਹਿ ਜਾਵੇ ਤੇ ਦਿੱਲੀ ਕਿਵੇਂ ਪਹੁੰਚ ਜਾਏਗਾ। ਭਾਵ ਕਿ ਉਹ ਦੱਸਿਆ ਹੋਇਆ ਰਸਤਾ ਇੰਨੀ ਦੂਰ ਹੈ, ਜੇ ਰਸਤੇ ਤੇ ਚੱਲੇਗਾ ਤਾਂ ਦਿੱਲੀ ਪਹੁੰਚੇਗਾ, ਪਰ ਮੀਲ ਪੱਥਰ ਦੇ ਨਾਲ ਲੱਗ ਕੇ ਬਹਿ ਜਾਣ ਦਾ ਕੋਈ ਮਤਲਬ ਨਹੀਂ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਪੁੱਛ ਲਿਆ ਰਸਤਾ, ਕਿਆ ਰਸਤਾ ਕਿੱਧਰ ਨੂੰ ਜਾਂਦਾ ਹੈ, ਦੱਸਣ ਵਾਲੇ ਨੇ ਦੱਸ ਵੀ ਦਿੱਤਾ, ਪਰ ਜੇਕਰ ਆਪਾਂ ਮਾਰਗ ਦੇ ਉੱਤੇ ਚੱਲਾਂਗੇ ਹੀ ਨਾ, ਜੇ ਸਤਿਗੁਰਾਂ ਦੇ ਉਪਦੇਸ਼ ਰੂਪੀ ਮਾਰਗ ਦੇ ਧਾਰਨੀ ਨਹੀਂ ਬਣਾਂਗੇ ਤੇ ਫਿਰ ਪ੍ਰੀਤਮ ਪਿਆਰੇ ਸਤਿਗੁਰੂ ਦੇ ਦੇਸ਼ ਦੇ ਵਿੱਚ ਕਿਹੜੀ ਗੱਲ ਦੇ ਨਾਲ ਪਹੁੰਚ ਸਕਦੇ ਹਾਂ, ਭਾਵ ਕੇ ਨਹੀਂ ਪਹੁੰਚ ਸਕਦੇ। ਅੱਗੇ ਭਾਈ ਗੁਰਦਾਸ ਜੀ ਲਿਖਦੇ ਨੇ ਪੂਛਤ ਹੈ ਵੈਦ ਖਾਤ ਔਖ ਦਨਾ ਸੰਜਮ ਕੈ, ਕੈਸੇ ਮਿਟੈ ਰੋਗ ਸੁਖ ਸਹਿਜ ਸਮਾਈਏ। ਦੂਸਰਾ ਪ੍ਰਮਾਣ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਕੋਈ ਰੋਗੀ ਆਦਮੀ ਹੈ ਜਿਹਨੂੰ ਰੋਗ ਲੱਗਾ ਹੋਇਆ ਤੇ ਉਸ ਨੇ ਵੈਦ ਦੇ ਕੋਲ ਜਾ ਕੇ ਬੇਨਤੀ ਕੀਤੀ, ਵੈਦ ਜੀ ਮੈਨੂੰ ਬਿਮਾਰੀ ਹੈ, ਕਿਰਪਾ ਕਰਕੇ ਔਸ਼ਧੀ ਦਿਓ, ਦਵਾਈ ਦੇਵੋ। ਵੈਦ ਨੇ ਰੋਗ ਨੂੰ ਪਛਾਣ ਲਿਆ, ਦਵਾਈ ਦੇ ਦਿੱਤੀ ਹੈ, ਪਰ ਭਾਈ ਗੁਰਦਾਸ ਜੀ ਲਿਖਦੇ ਨੇ ਖਾਤ ਔਖ ਦਨਾ ਸੰਜਮਕ ਹੈ, ਦਵਾਈ ਦੇ ਦਿੱਤੀ ਹੈ ਵੈਦ ਨੇ, ਉਹਨੇ ਆਖਿਆ ਕਿ ਭਾਈ ਸੱਜਣਾ ਆ ਚੀਜ਼ ਨਹੀਂ ਖਾਣੀ, ਸੰਜਮ ਰੱਖਣਾ, ਪਰਹੇਜ ਕਰਕੇ ਦਵਾਈ ਖਾਣੀ ਹੈ। ਕਿਉਂਕਿ ਆਮ ਕਰਕੇ ਆਪਾਂ ਕਹਿ ਦਿੰਦੇ ਹਾਂ ਕਿ ਇਲਾਜ ਸੇ ਪਰਹੇਜ ਬਿਹਤਰ ਹੈ, ਭਾਵ ਕੇ ਦਵਾਈ ਦੇ ਨਾਲੋਂ ਪਰਹੇਜ ਕਰਨਾ ਜ਼ਿਆਦਾ ਚੰਗਾ ਹੈ। ਦਵਾਈ ਖਾਧੀ ਜਾਵੇ, ਜੇਕਰ ਨਾਲ ਪਰਹੇਜ ਕੀਤਾ ਜਾਵੇ ਤਾਂ ਜ਼ਿਆਦਾ ਅਸਰ ਦਵਾਈ ਕਰਦੀ ਹੈ ਤੇ ਆਦਮੀ ਛੇਤੀ ਠੀਕ ਹੋ ਜਾਂਦਾ। ਪੂਛਤ ਹੈ ਵੈਦ ਖਾਤ ਔਖ ਦਨਾ ਸੰਜਮਕ ਹੈ, ਦਵਾਈ ਲੈ ਲਈ ਹੈ ਵੈਦ ਨੇ, ਦਵਾਈ ਦੇ ਵੀ ਦਿੱਤੀ ਹੈ, ਪਰ ਸੰਜਮ ਨੂੰ ਰੱਖ ਕੇ ਜੇਕਰ ਮਨੁੱਖ ਦਵਾਈ ਨੂੰ ਖਾਂਦਾ ਹੀ ਨਹੀਂ ਹੈ, ਕੈਸੇ ਮਿਟੇ ਰੋਗ, ਫਿਰ ਰੋਗ ਕਿਵੇਂ ਮਿਟੇਗਾ। ਜੇ ਦਵਾਈ ਹੀ ਨਾ ਖਾਧੀ ਜਾਵੇ ਸੰਜਮ ਦੇ ਨਾਲ, ਕੈਸਾ ਮਿਟੇ ਰੋਗ ਸੁਖ ਸਹਿਜ ਸਮਾਈ ਹੈ, ਰੋਗ ਕਿਸ ਤਰ੍ਹਾਂ ਮਿਟ ਸਕਦਾ ਹੈ, सहज रूपी सुख दे विच किस तरह समा सकते हैं। भाव के भावे के भाई गुरदास जी बाहरी प्रमाण दे रहे ने दवाइया की गल है, पर दरअसल मनुख नू विशिया विकारा का रोग लगा हुआ है ते दवाई भी विशिया विकारा दे रोगां दे वास्ते ही दिती जांदी है। पर जेकर विशिया विकारा नू कटन वाली दवाई गुरु दे उपदेश रूपी नहीं वरती जांदी फिर कैसे मिटे रोग, फिर किस तरह रोग विशिया विकारा दा मिट सकदा है ते फिर किस तरह सहज रूपी सुख दे विच असीं समा सकदे हां। भाव के जेकर ऐसा नहीं होवेगा ते फिर रोग नहीं मिटेगा। अगे भाई गुरदास जी होर प्रमाण देंदे ने। भाई गुरदास जी लिखदे ने, पूछत सुहागण है कर्म दुहागण कै हृदय बेविचार कत सहजा बुलाई है। भाई गुरदास जी लिखते ने कि जड़िया सुहागणा औरतां ने जिन्हां ने अपने सौ नूं अपने प्रीतम प्यारे नूं खुश किया होया उन्हां सुहागणा दे कोलों उन्हां दी रीति नूं पुछदी है दुहागण, भाव के जिहड़ी माड़े भागां वाली है जिहड़ी कर्मा करके माड़ी है ਉਹ ਸੁਹਾਗਣਾ ਦੇ ਕੋਲੋਂ ਚਾਲ ਚੱਲਣ ਪੁੱਛਦੀ ਹੈ ਕਿ ਕਿਵੇਂ ਖੁਸ਼ ਕੀਤਾ ਜਾਵੇ ਪਤੀ ਨੂੰ। ਪੁੱਛਤ ਸੁਹਾਗਣ ਹੈ ਕਰਮ ਦੁਹਾਗਣ ਕੇ, ਕਰਮ ਤੇ ਦੁਹਾਗਣ ਵਾਲੇ ਨੇ ਪਰ ਸੁਹਾਗਾਂ ਵਾਲਿਆਂ ਤੋਂ ਗੱਲਾਂ ਪੁੱਛਦੀ। ਹਿਰਦੈ ਬਿਵਚਾਰ ਕਤ ਸਹਿਜਾ ਬੁਲਾਈ ਹੈ, ਪਰ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜਿਹੜੀ ਬਿਵਚਾਰਨ ਔਰਤ ਹੈ ਜਿਹੜੀ ਭੈੜੇ ਚਾਲ ਚੱਲਣ ਵਾਲੀ ਔਰਤ ਹੈ ਉਹ ਭਾਵੇਂ ਸੁਹਾਗਣਾ ਤੋਂ ਵੀ ਸਿੱਖਿਆ ਲੈ ਲਵੇ ਪਰ ਜੇ ਸਿੱਖਿਆ ਨੂੰ ਧਾਰਨ ਹੀ ਨਹੀਂ ਕਰਦੀ ਵੀ ਵਿਚਾਰ ਦੇ ਉੱਤੇ ਹੀ ਚੱਲਦੀ ਹੈ ਤੇ ਫਿਰ ਪ੍ਰਭੂ ਪ੍ਰੀਤਮ ਸਤਿਗੁਰੂ ਦੀ ਸੇਜਾ ਦੇ ਉੱਤੇ ਕਿਵੇਂ ਉਸਦਾ ਟਿਕਾਣਾ ਹੋ ਸਕਦਾ ਹੈ, ਕਿਵੇਂ ਮਿਲਾਪ ਕਰ ਸਕਦੀ ਹੈ ਆਪਣੇ ਸਤਿਗੁਰੂ ਪ੍ਰੀਤਮ ਦੇ ਨਾਲ ਜੀਵ ਇਸਤਰੀ। ਅੱਗੇ ਅਖੀਰਲੀ ਪੰਕਤੀ ਦੇ ਵਿੱਚ ਭਾਈ ਗੁਰਦਾਸ ਜੀ ਲਿਖਦੇ ਨੇ, ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ। ਹੁਣ ਗੱਲ ਹੈ ਕਿ ਗਾਉਣ ਦੇ ਨਾਲ ਜਾਂ ਸੁਣਨ ਦੇ ਨਾਲ ਜਾਂ ਅੱਖਾਂ ਮੀਟਣ ਦੇ ਨਾਲ ਕਿਸੇ ਵੀ ਪਰਮ ਪਦਵੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਬਗਲੇ ਵਾਂਗੂ ਭਾਵੇਂ ਸਮਾਧੀ ਲਾਈ ਰੱਖੀਏ, ਸਾਰਾ ਦਿਨ ਮਾਲਾ ਕਸਾਈ ਜਾਈਏ, ਅੱਖਾਂ ਮੀਟੀ ਰੱਖੀਏ, ਇਹਨਾਂ ਚੀਜ਼ਾਂ ਦੇ ਨਾਲ ਭਾਈ ਗੁਰਦਾਸ ਜੀ ਕਹਿੰਦੇ ਨੇ ਪ੍ਰਾਪਤੀ ਨਹੀਂ ਹੁੰਦੀ। ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੋਰੇ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਜਿੰਨਾ ਚਿਰ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰਕੇ ਹਿਰਦੇ ਦੇ ਵਿੱਚ ਉਹਦੀ ਕਮਾਈ ਨਹੀਂ ਕੀਤੀ ਜਾ ਸਕਦੀ ਉਹਨਾਂ ਚਿਰ ਕਿਸੇ ਚੀਜ਼ ਦੀ ਪ੍ਰਾਪਤੀ ਹੋ ਨਹੀਂ ਸਕਦੀ। ਗੋਰੇ ਉਪਦੇਸ਼ ਗਹਿ ਜੌਲੋ ਨਾ ਕਮਾਈਏ, ਗਹਿ ਦਾ ਭਾਵ ਹੁੰਦਾ ਹੈ ਫੜ ਲੈਣਾ, ਧਾਰਨ ਕਰ ਲੈਣਾ। ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਆਪਾਂ ਸੁਣਦੇ ਹਾਂ, ਗੁਰਬਾਣੀ ਦੇ ਵਿੱਚ ਲਿਖਿਆ ਹੋਇਆ, ਰਾਮ ਨਾਮ ਉਰਮੈ ਗਹਿਓ ਜਾਕੇ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਗਹਿ ਦਾ ਮਤਲਬ ਹੈ ਹਿਰਦੇ ਦੇ ਵਿੱਚ ਧਾਰਨ ਕਰ ਲੈਣਾ, ਫੜ ਲੈਣਾ, ਭਾਵ ਕੇ ਰਾਮ ਦੇ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਧਾਰਨ ਕਰ ਲੋ। ਰਾਮ ਨਾਮ ਉਰਮੈ ਗਹਿਓ ਜਾਕੇ ਸਮ ਨਹੀਂ ਕੋਏ, ਕਿਉਂਕਿ ਇਹਦੇ ਬਰਾਬਰੀ ਦਾ ਹੋਰ ਕੋਈ ਮੰਤਰ ਹੀ ਨਹੀਂ ਹੈ, ਇਹ ਸਾਰਿਆਂ ਤੋਂ ਸਿਰਮੌਰ ਹੈ। ਰਾਮ ਨਾਮ ਉਰਮੈ ਗਹਿਓ ਜਾਕੇ ਸਮ ਨਹੀਂ ਕੋਏ, ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਜਿਹਦੇ ਸਿਮਰਨ ਕਰਨ ਦੇ ਨਾਲ, ਜਿਹਨੂੰ ਜਪਣ ਦੇ ਨਾਲ ਅਕਾਲ ਪੁਰਖ ਦਾ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਹੈ, ਦੀਦਾਰਾ ਹੋ ਜਾਂਦਾ ਹੈ, ਇਹ ਸਾਰਿਆਂ ਤੋਂ ਸਿਰਮੌਰ ਚੀਜ਼ ਹੈ। ਅਖੀਰਲੀ ਪੰਕਤੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਐਸਾ ਹੀ ਫਰਮਾਨ ਕੀਤਾ, ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਗੋਰੇ ਉਪਦੇਸ਼ ਗਹਿ ਜੌਲੋ ਨਾ ਕਮਾਈਏ। ਭਾਵ ਕੇ ਜਿੰਨਾ ਚਿਰ ਉਪਦੇਸ਼ ਦੀ ਕਮਾਈ ਨਹੀਂ ਕੀਤੀ ਜਾ ਸਕਦੀ ਉਹਨਾਂ ਚਿਰ ਪ੍ਰਾਪਤੀ ਹੋ ਨਹੀਂ ਸਕਦੀ। ਇਸ ਜਗ੍ਹਾ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੇ ਰਾਹੀ ਨੇ, ਜਿਹੜੇ ਪੰਧੀ ਨੇ, ਉਹ ਰਾਹ ਪੁੱਛਦੇ ਨੇ, ਰਾਹ ਪੁੱਛ ਕੇ ਉਹ ਤੇ ਮੰਜ਼ਿਲ ਤੇ ਅੱਪੜ ਜਾਂਦੇ ਨੇ, ਪਰ ਜਿਹੜੇ ਦੱਸਣ ਵਾਲੇ ਨੇ ਉਹ ਉੱਥੇ ਖਲੋਤੇ ਰਹਿ ਜਾਂਦੇ ਨੇ, ਕਿਉਂਕਿ ਉਹਨਾਂ ਦਾ ਰੁਜ਼ਗਾਰ ਹੈ, ਉਹ ਚੱਲਣ ਦਾ ਯਤਨ ਨਹੀਂ ਕਰਦੇ। ਭਾਵ ਕੇ ਜਿਨ੍ਹਾਂ ਦੇ ਕੋਲ ਗਿਆਨ ਹੈ, ਜਿਹੜੇ ਦੂਜਿਆਂ ਨੂੰ ਦੱਸ ਸਕਦੇ ਨੇ, ਉਹ ਦੂਜੇ ਉਹਨਾਂ ਤੋਂ ਲਾਭ ਉਠਾ ਕੇ ਮੰਜ਼ਿਲ ਤੇ ਅੱਪੜ ਜਾਂਦੇ ਨੇ, ਪਰ ਮੇਰੇ ਵਰਗੇ ਦੱਸਣ ਵਾਲੇ ਉੱਥੇ ਦੇ ਉੱਥੇ ਰਹਿ ਜਾਂਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਸੇ ਕਰਕੇ ਹੀ ਜਿਹੜੇ ਦੱਸਣ ਵਾਲੇ ਨੇ ਉਹ ਖਲੋਤੇ ਰਹਿ ਜਾਂਦੇ ਨੇ, ਕਿਉਂਕਿ ਉਹਨਾਂ ਨੇ ਇੱਕ ਰੁਜ਼ਗਾਰ ਬਣਾਇਆ ਹੋਇਆ ਕਿ ਕਥਾ ਕਰਨੀ ਹੈ, ਇਹ ਸਾਡਾ ਰੁਜ਼ਗਾਰ ਹੈ, ਕੀਰਤਨ ਕਰਨਾ, ਇਹਦੇ ਨਾਲ ਪੈਸੇ ਮਿਲਣੇ ਨੇ, ਇਸ ਕਰਕੇ ਰੁਜ਼ਗਾਰ ਹੈ। ਭਾਵ ਕਿ ਉਸ ਚੀਜ਼ ਨੂੰ ਪੂਰੇ ਤਰੀਕੇ ਦੇ ਨਾਲ ਧਾਰਨ ਨਹੀਂ ਕਰਦੇ, ਉਹ ਆਪਣਾ ਰੁਜ਼ਗਾਰ ਸਮਝ ਲੈਂਦੇ ਨੇ ਕਥਾ ਕਰਨ ਨੂੰ, ਕੀਰਤਨ ਕਰਨ ਨੂੰ। ਇਸੇ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੁੱਛਣ ਵਾਲੇ ਰਸਤਾ ਪੁੱਛ ਕੇ ਮੰਜ਼ਿਲ ਤੇ ਅੱਪੜ ਜਾਂਦੇ ਨੇ, ਤੇ ਜਿਹੜੇ ਦੱਸਣ ਵਾਲੇ ਨੇ ਉਹ ਉੱਥੇ ਦੇ ਉੱਥੇ ਰਹਿ ਜਾਂਦੇ ਨੇ। ਮੈਂ ਦੁਬਾਰਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ ਕਦੇ ਐਸਾ ਨਾ ਹੋਵੇ ਕਿ ਮੈਂ ਇੱਥੇ ਦਾ ਇੱਥੇ ਹੀ ਰਹਿ ਜਾਵਾਂ। ਸਤਿਗੁਰੂ ਜੀ ਕਿਰਪਾ ਕਰੋ, ਤੁਹਾਡੇ ਚਰਨਾਂ ਦੇ ਵਿੱਚ ਮੈਂ ਸਮਾਵਾਂ, ਤੁਹਾਡੇ ਚਰਨਾਂ ਦੀ ਪ੍ਰੀਤੀ ਹੋਵੇ, ਜੋ ਕੁਝ ਕਹਿ ਰਿਹਾ ਹਾਂ ਉਹਦਾ ਪੂਰਾ ਅਸਰ ਮੇਰੇ ਤੇ ਵੀ ਹੋਵੇ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਹੈ, ਮੇਰੀ ਬੇਨਤੀ ਹੈ। ਮੈਂ ਅਰਜ ਕਰ ਰਿਹਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੁੱਛਣ ਵਾਲੇ ਰਾਹ ਪੁੱਛ ਕੇ ਮੰਜ਼ਿਲ ਤੇ ਅੱਪੜ ਜਾਂਦੇ ਨੇ, ਪਰ ਦੱਸਣ ਵਾਲੇ ਉੱਥੇ ਰਹਿ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸਮਝਾ ਰਹੇ ਨੇ, ਉਪਦੇਸ਼ਮਈ ਬਚਨ ਕਰ ਰਹੇ ਨੇ। ਸਮਝੋਗੇ ਸੋ ਤਾਰੇ ਗੋ ਸੁਣੀਏ ਸੁਣੀਏ ਸਿੱਖ ਸੰਤਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਸਮਝੋਗੇ ਤਾਂ ਹੀ ਤਰੋਗੇ। ਸੁਣਨ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੁਝ ਨਹੀਂ ਹੁੰਦਾ, ਕਹਿਣ ਦੇ ਨਾਲ ਕੁਝ ਨਹੀਂ ਹੁੰਦਾ ਤੇ ਸੁਣਨ ਦੇ ਨਾਲ ਵੀ ਕੁਝ ਨਹੀਂ ਹੁੰਦਾ, ਜੇਕਰ ਧਾਰਨੀ ਨਾ ਬਣਿਆ ਜਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਮੇਰੀ ਗੱਲ ਨੂੰ ਸਮਝੋਗੇ ਤਾਂ ਹੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪਾਰ ਉਤਾਰਾ ਹੋਵੇਗਾ। ਕਾਹੇ ਉਹ ਪਾਰ ਨਹੀਂ ਪਾਰਤ ਹੈ ਤਰ ਹੈ ਨਹੀਂ ਜੋ ਲੋ ਜਵ ਲੋ ਸ਼ਾਂਤ ਨ ਪ੍ਰਾਪਤੀ ਕਹਿ ਫੋਕਟ ਤੋਲੋ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਹਿਆ ਪਾਰ ਨਹੀਂ ਪੈਂਦਾ ਜਿੰਨਾ ਚਿਰ ਤਰੇ ਨਾ, ਭਾਵ ਕਿ ਮੈਂ ਦਰਿਆ ਨੂੰ ਤਰ ਕੇ ਪਾਰ ਕਰ ਜਾਂਗਾ, ਮੈਂ ਨਹਿਰ ਨੂੰ ਤਰ ਕੇ ਪਾਰ ਕਰ ਜਾਂਗਾ, ਪਰ ਕਹਿਣ ਦੇ ਨਾਲ ਤੇ ਨਹਿਰ ਪਾਰ ਨਹੀਂ ਹੋਣੀ, ਜਿੰਨਾ ਚਿਰ ਵਿੱਚ ਵੜ ਕੇ ਤਰਿਆ ਨਹੀਂ ਜਾਵੇਗਾ, ਜ਼ੋਰ ਦੇ ਨਾਲ ਤੈਰ ਕੇ ਜਿੰਨਾ ਚਿਰ ਦੂਸਰੇ ਕੰਢੇ ਲੱਗ ਨਹੀਂ ਜਾਂਦਾ ਉਨਾ ਚਿਰ ਕਹਿਣ ਦੇ ਨਾਲ ਤੇ ਗੱਲ ਨਹੀਂ ਬਣਨੀ, ਭਾਵ ਕਿ ਜਿੰਨਾ ਚਿਰ ਨਦੀ ਦੇ ਵਿੱਚ ਵੜ ਕੇ ਤੈਰ ਕੇ ਦੂਜੇ ਪਾਰ ਪਹੁੰਚ ਨਹੀਂ ਜਾਂਦਾ ਉਨਾ ਚਿਰ ਗੱਲ ਨਹੀਂ ਬਣਦੀ। ਕਹਿਣ ਦੇ ਨਾਲ ਨਹਿਰ ਪਾਰ ਨਹੀਂ ਹੋ ਸਕਦੀ, ਗੱਲਾਂ ਕਰ ਲੈਣੀਆਂ ਪਰ ਉਹਦੇ ਉੱਤੇ ਚੱਲਣਾ ਨਾ, ਇਹਦਾ ਕੋਈ ਅਸਰ ਨਹੀਂ। ਸਤਿਗੁਰੂ ਗੋਬਿੰਦ ਸਿੰਘ ਜੀ ਪ੍ਰਮਾਣ ਦੇ ਰਹੇ ਨੇ, ਕਹਿਓ ਪਾਰ ਨਹੀਂ ਪਰਤ ਹੈ ਤਰ ਹੈ ਨਹੀਂ ਜੋ ਲੋ, ਜਿੰਨਾ ਚਿਰ ਤੈਰਿਆ ਨਹੀਂ ਜਾਂਦਾ ਉਨਾ ਚਿਰ ਕਹਿਣ ਦੇ ਨਾਲ ਕੋਈ ਨਦੀ ਤੇ ਦਰਿਆ ਨੂੰ ਪਾਰ ਨਹੀਂ ਕਰ ਸਕਦਾ। ਅੱਗੇ ਸਤਿਗੁਰੂ ਜੀ ਕਹਿੰਦੇ ਨੇ, ਜਬ ਲੋ ਸ਼ਾਂਤ ਨਾ ਪ੍ਰਾਪਤੀ ਕਹਿ ਫੋਕਟ ਤੋਲੋ, ਭਾਵ ਕੇ ਕਹਿਣਾ ਕਹਾਉਣਾ ਬਿਲਕੁਲ ਫੋਕਟ ਹੈ, ਬਿਲਕੁਲ ਹੀ ਨਿਰਮੂਲ ਹੈ, ਜਿੰਨਾ ਚਿਰ ਹਿਰਦੇ ਦੇ ਵਿੱਚ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ, ਭਾਵ ਕਿ ਉਨਾ ਚਿਰ ਤੱਕ ਗੱਲਾਂ ਕਰਨੀਆਂ ਬਿਲਕੁਲ ਬੇਕਾਰ ਨੇ, ਜਿੰਨਾ ਚਿਰ ਸ਼ਾਂਤੀ ਨਹੀਂ ਆਉਂਦੀ। ਕਹਿ ਦੇਣਾ ਇਸ ਤਰ੍ਹਾਂ ਕਰਨ ਦੇ ਨਾਲ ਸ਼ਾਂਤੀ ਆਉਂਦੀ ਹੈ, ਮੇਰੇ ਮਨ ਨੂੰ ਸ਼ਾਂਤੀ ਆ ਜਾਵੇਗੀ ਭਾਵੇਂ ਸਾਰਾ ਦਿਨ ਕਹੀ ਜਾਈਏ, ਸ਼ਾਂਤੀ ਆ ਜਾਏਗੀ ਸ਼ਾਂਤੀ ਆ ਜਾਏਗੀ, ਤੇ ਦੱਸੋ ਸ਼ਾਂਤੀ ਆ ਜਾਏਗੀ ਕਿਵੇਂ ਸ਼ਾਂਤੀ ਆਵੇਗੀ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਨਾ ਚਿਰ ਕਹਿਣਾ ਬਿਲਕੁਲ ਬੇਕਾਰ ਹੈ ਕਿ ਸ਼ਾਂਤੀ ਆ ਜਾਵੇਗੀ, ਜਿੰਨਾ ਚਿਰ ਸ਼ਾਂਤੀ ਆਉਂਦੀ ਨਹੀਂ ਤੇ ਜਿਹਨੂੰ ਸ਼ਾਂਤੀ ਆਉਂਦੀ ਹੈ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਆਉਂਦੀ ਹੈ, ਗੁਰੂ ਦੀ ਕਿਰਪਾ ਦੇ ਨਾਲ ਹੀ ਹਿਰਦਾ ਸ਼ਾਂਤ ਹੁੰਦਾ ਹੈ, ਕਹਿਣ ਦੇ ਨਾਲ ਕੁਝ ਨਹੀਂ ਬਣਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੀ ਹੀ ਸਿੱਖਿਆ ਦੇ ਰਹੇ ਨੇ ਆਪਣੇ ਸਿੱਖਾਂ ਨੂੰ। ਗੁਰ ਸਾਚਾ ਜਿਨ ਕੋ ਮਿਲੇ ਸੇ ਬਖਸ਼ੇ ਜਹਾਂ, ਪੁੰਜ ਪੁੰਨ ਹੋਏ ਪ੍ਰਥਮ ਕੇ ਤਬ ਸੋ ਸਮਝੈ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਸੱਚਾ ਜਿਨ੍ਹਾਂ ਨੂੰ ਮਿਲ ਜਾਂਦਾ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਗੁਰ ਸਾਚਾ ਜਿਨ ਕੋ ਮਿਲੇ ਸੇ ਬਖਸ਼ੇ ਜਹ ਹੈ, ਗੁਰੂ ਸੱਚਾ ਜਿਨ੍ਹਾਂ ਨੂੰ ਮਿਲ ਜਾਵੇਗਾ ਉਹ ਤੇ ਬਖਸ਼ੇ ਜਾਣਗੇ। ਪੁੰਜ ਪੁੰਨ ਹੋਏ ਪ੍ਰਥਮ ਕੇ ਤਬ ਹੇ ਸਮਝੈ ਹੈ, ਭਾਵ ਕੇ ਬਹੁਤੇ ਜ਼ਿਆਦਾ ਵੱਡੇ ਜੇਕਰ ਪੁੰਨ ਕੀਤੇ ਹੋਣ ਤਾਂ ਹੀ ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਿਲਾਪ ਹੁੰਦਾ। ਜਿਨ ਮਸਤਕ ਤੁਰਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ ਆਏ, ਗੁਰਬਾਣੀ ਦਾ ਮਹਾਂਵਾਕ ਹੈ। ਇਹ ਦੋ ਤਰੀਕੇ ਦੇ ਨਾਲ ਤੁਕ ਆਉਂਦੀ ਹੈ, ਇੱਕ ਆਉਂਦੀ ਹੈ ਐਸਾ ਜੀ ਦੀ ਵਾਰ ਦੇ ਵਿੱਚ, ਜਿਨ ਮਸਤਕ ਤੁਰਹਰ ਲਿਖਿਆ ਤਿਨਾਂ ਸਤਿਗੁਰ ਮਿਲਿਆ ਰਾਮ ਰਾਜੇ, ਇੱਕ ਤੁਕ ਇਹ ਹੈ ਆਸਾ ਜੀ ਦੀ ਵਾਰ ਦੇ ਵਿੱਚ ਆਉਂਦੀ ਹੈ, ਤੇ ਦੂਸਰਾ ਹੈ ਜਿਨ ਧੁਰ ਮਸਤਕ ਲਿਖਿਆ ਤਿਨਾਂ ਸਤਿਗੁਰ ਮਿਲਿਆ ਆਏ। ਇਸੇ ਗੱਲ ਦਾ ਸਤਿਗੁਰੂ ਗੋਬਿੰਦ ਸਿੰਘ ਜੀ ਜ਼ਿਕਰ ਕਰ ਰਹੇ ਨੇ ਕਿ ਜੇਕਰ ਮੱਥੇ ਦੇ ਪੂਰਵਲੇ ਕੀਤੇ ਹੋਏ ਭਾਗ ਜਾਗਰਤ ਹੋ ਜਾਣ ਤਾਂ ਹੀ ਸਤਿਗੁਰੂ ਦਾ ਮਿਲਾਪ ਹੁੰਦਾ ਹੈ। ਜਦੋਂ ਸਤਿਗੁਰੂ ਦਾ ਮਿਲਾਪ ਹੁੰਦਾ ਤੇ ਕਵੀ ਜੀ ਨੇ ਲਿਖਿਆ ਸੇ ਬਖਸ਼ੇ ਜਹ ਹੈ, ਉਹ ਤੇ ਆਪਣੇ ਆਪ ਹੀ ਬਖਸ਼ੇ ਜਾਂਦੇ ਨੇ। ਜਨ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ, ਜਿਨ੍ਹਾਂ ਨੂੰ ਪੂਰਨ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹਨਾਂ ਦੇ ਲੇਖੇ ਜੋਖੇ ਖਤਮ ਹੋ ਜਾਂਦੇ ਨੇ, ਉਹਨਾਂ ਦਾ ਸਾਰਾ ਲੇਖਾ ਹੀ ਨਿਬੜ ਜਾਂਦਾ ਹੈ। ਮੈਂ ਸਿਰਫ ਅਰਜ ਕਰ ਰਿਹਾ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸਾ ਸੰਗਤ ਨੂੰ ਉਪਦੇਸ਼ ਦੇ ਰਹੇ ਨੇ। ਇਮ ਸਤ ਗੁਰ ਸ਼ਬ ਪੰਥ ਮੈਂ ਨਿਜ ਦਾਸ ਚਲਾਵੇ, ਜੋ ਮਨ ਸੋ ਪਾਰ ਹੈ पुन जन्म ना पावै। ग्रंथाकार भाई संतोख सिंह जी लिखते ने कि सतगुरु गोविंद सिंह सच्चे पातशाह जी ने वचन किया कि जेड़े मेरे दास ने जेड़े इस रस्ते नु अख्तियार करनगे इस रस्ते दे उत्ते चलनगे उन्हां दा पार उतारा होवेगा। जो मन्ना सो पार है पुन जन्म ना पावे। सतगुरु गोविंद सिंह जी ने आख्या कि जेड़ा इन्हां वचना नु मन्नेगा ओदा पार उतारा होवेगा, फिर दुनिया दे उत्ते ओदा कदे दूसरा जन्म नहीं होवेगा, पाप के मुक्त हो जावेगा, जम्मण ते मरण दा जेड़ा गेड़ा है ओदा मिट जावेगा। इस तरीके दे नाल ग्रंथाकार भाई संतोख सिंह जी ने इस 22वीं सौ साखी दी साखी दा बयान कीता है, जेड़ी मूल सौ साखी दे विच कथा लिखी हुई है। दो चार मिनटां दे वास्ते मैं भी तुहाडे सन्मुख बयान करांगा। एक बेर रागियां ने कीर्तन प्रेम साथ पड़ा भाव के कीता, अते तुनक वाजा सुर ताल शब्द एक करके। खालसे ने सुन के खुशी होकर कहया, वाह वाह भला शब्द पढ़िया। निहाल कर दिया रागियां ने, ता गुरु जी कहया, भाई कही लुकाई हुई है। सतगुरां ने इस तरह का वचन कर दिता। ता सिखां पुछया, सचे पातशाह जाहर करो तुसा की आख्या। ता गुरु जी बोले, एक गांव का चौधरी था, वो हरट जोड़ के कुआं चला के पानी सिंजदा सी खेतर माह, अते क्यारे पर कही तरी सी ओ कोई लै गया। ता चौधरी कहया, मेरी कही जांदी रही ता होरी दी क्या चली। फिर आई सद के डोंडी फेरी, ढोल वजिया सबने सुनिया पर किसे ना दई। तब घर लगे टोलन ता भी ना निकले। ता विस्मय हुआ सारा पिंड ही, ता उस समय कोई बोल पया, जो पिराई दा पी घर है ओ ढूंढो। ता लगे देखन एक कोने कोठी पिछे ते पाई कही, लोहे दी पाव के कही मिल गई। ता चौधरी कहया, पिराई नु सुन पाई कही घर माहे तरी, अते लोका नु सुनाए के शोर क्यों मचाया। तुद हच्छी ना करी, उस चौधरी ने नसीहत करी, उस पिराई नु पाव के सजा दिती। सुनो सिखो, ए ता पिराई दी तरह शोरी ही बने हैं। सतगुरु गोविंद सिंह जी ने इस तरह आख्या, पंडित पांदे ज्योतिषी रागी प्रेरक भाम, औरन को कहते रहें आप न करें आराम। सोबा दंबी जाप की ताप की करनी ना है, मोल ले महगो अचे तिवे लीजिए राह। पुछी पुछ के पढ़िया रहे बताओ कठोर, ऐसी बनी बतावनी बिरला समझे दौर। इस तरीके दे नाल सतगुरु ने आख्या, भाई सिखो समझेगा सो तरेगा, कहिया पार नहीं जाईदा। जिन्ना नु सतगुरु सच्चा मिलिया है सो बख्शे जावणगे, नानक जिन को सतगुरु मिलिया तिनका लेखा निबड़िया। साखी पूरी हुई, बोलो वाहिगुरु जी। इस तरीके दे नाल ये साखी नु सौ साखी दे विच बयान किया गया। एक समय दुर पेच परयो अन महंगा होवा। अगली सौ साखी दा प्रारंभ कर देने, जेडी के सौ साखी ग्रंथ दी 23वीं साखी है। ग्रंथाकार भाई संतोख सिंह जी लिखदे ने, एक समय दुर पेच पै गया भाव के काल पै गया, ते काल दे समय दे विच अन बहुत ज्यादा महंगा हो गया। डुले ओ जगत बहु छुदत वै तीरज उर खोवा। कवि संतोख सिंह जी लिखते ने कि सारा जगत बड़ा दुखी होया क्योंकि भुखे मर लगे ने, गरीबां दे मन दा तीरज टुटन लगा। लोक हजारों आनंदपुर जित कित ते आए। ग्रंथाकार भाई संतोख सिंह जी लिखते ने कि उस वेले लोग हजारां दी गिनती दे विच आनंदपुर दे विच पहुंचन लगे ने, क्योंकि सारयां नू इस गल दा निश्चा है कि गुरु दे द्वारे दे उत्तों अन्न मिल सकदा है, प्रशादा मिल सकदा है। देग होत अन्न तोट ही ले ले सब खाए। हजारां दी गिनती दे विच लोग आनंदपुर दे विच पहुंच गए ने, ते सतगुरु गोविंद सिंह सच्चे पातशाह जी ने ते लंगर लाया ही होया सी। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਾ ਮੁੱਕਣ ਵਾਲੀ ਦੇਗ ਹੁੰਦੀ ਹੈ, ਲੰਗਰ ਤਿਆਰ ਹੁੰਦਾ ਤੇ ਲੋਕ ਗਰੀਬ ਗੁਰਬੇ ਆਣ ਕੇ ਖਾਣ ਲੱਗੇ। ਦਇਆ ਪ੍ਰਭੂ ਕੀ ਬਹੁ ਪਈ, ਅੰਨ ਰੋ ਧਨ ਦੇਤੇ, ਦੀਨ ਹੋਏ ਨਰ ਰਹਿਣ ਦਿਨ, ਤ੍ਰਿਪਤੈ ਸਭ ਲੇਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਹੀ ਜ਼ਿਆਦਾ ਗਰੀਬਾਂ ਦੇ ਉੱਤੇ ਦਇਆ ਨੂੰ ਧਾਰਨ ਕੀਤਾ। ਇੱਕ ਪਾਸੇ ਤੇ ਲੰਗਰ ਦੋਵੇਂ ਵੇਲੇ ਉਹਨਾਂ ਸਾਰਿਆਂ ਨੂੰ ਮਿਲਦਾ ਹੀ ਮਿਲਦਾ ਹੈ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਰੀਬਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਇਆ ਦਾ ਦਾਨ ਵੀ ਬਹੁਤ ਸਾਰਾ ਦਿੰਦੇ ਨੇ, ਇਸ ਕਰਕੇ ਲੋਕ ਬੜੇ ਪ੍ਰਸੰਨ ਨੇ, ਬੜੇ ਖੁਸ਼ ਨੇ। ਹੇਰ ਹੇਰ ਗੁਰਦਾਨ ਕੋ ਬਿਸਮ ਨਰ ਨਾਰੀ, ਕੀਰਤ ਪਸਰੀ ਜਗਤ ਮੈਂ ਕੋ ਸਮਤਾ ਤਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦਿਆਲੂ ਸੁਭਾਅ ਨੂੰ ਦੇਖ ਦੇਖ ਕੇ ਸਾਰੇ ਇਸਤਰੀਆਂ ਪੁਰਸ਼ ਬਹੁਤ ਹੀ ਜ਼ਿਆਦਾ ਹੈਰਾਨ ਹੋ ਰਹੇ ਨੇ। ਕੀਰਤ ਪਸਰੀ ਜਗਤ ਮੈਂ ਕੋ ਸਮਤਾ ਤਾਰੈ, ਭਾਵ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਕੀਰਤੀ ਸੀ ਉਹ ਜਗ੍ਹਾ ਜਗ੍ਹਾ ਦੇ ਉੱਤੇ ਬਹੁਤ ਹੀ ਜ਼ਿਆਦਾ ਫੈਲੀ ਕਿ ਕੋਈ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਰਾਬਰੀ ਕਰ ਨਹੀਂ ਸਕਦਾ। ਪਿਖੈ ਸੁਣੈ ਸਭ ਗਿਰ ਪਤੀ, ਔਰ ਲਖੈ ਅਚੰਬਾ, ਕਹਿਤੇ ਆਨੈ ਤਨ ਇਤਕ ਬੜ ਦਾਨ ਅਰੰਭਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਸੁਣ ਕੇ ਜਿਹੜੇ ਪਹਾੜੀ ਰਾਜੇ ਸੀ ਉਹ ਬਹੁਤ ਹੀ ਜ਼ਿਆਦਾ ਅਸਚਰਜ ਮੰਨਦੇ ਨੇ, ਆਪਸ ਦੇ ਵਿੱਚ ਗਿਣਤੀਆਂ ਗਿਣਦੇ ਨੇ ਕਿ ਕਿੱਥੋਂ ਗੁਰੂ ਦੇ ਕੋਲ ਇੰਨਾ ਧਨ ਆ ਗਿਆ ਕਿ ਬਹੁਤ ਵੱਡਾ ਇਸ ਨੇ ਇੱਕ ਪਾਸੇ ਲੰਗਰ ਲਾਇਆ ਹੋਇਆ, ਲੰਗਰ ਤੋਂ ਵੀ ਜ਼ਿਆਦਾ ਵੱਧ ਕੇ ਗੱਲ ਇਹ ਹੈ ਕਿ ਤੇ ਬਹੁਤਾ ਸਾਰਾ ਮਾਇਆ ਦਾ ਦਾਨ ਵੀ ਦੇ ਰਿਹਾ। ਆਪ ਜੀ ਨਾਮਧਾਰੀ ਇਤਿਹਾਸ ਤੋਂ ਚੰਗੇ ਤਰੀਕੇ ਦੇ ਨਾਲ ਵਾਕਫ ਹੋ। ਇਤਿਹਾਸ ਦੇ ਵਿੱਚ ਨਾਮਧਾਰੀ ਇਤਿਹਾਸ ਦੇ ਵਿੱਚ ਐਸਾ ਕਥਨ ਆਉਂਦਾ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਜਦੋਂ ਰਾਜਸਥਾਨ ਦੇ ਵਿੱਚ ਕਾਲ ਪੈ ਗਿਆ, ਇੱਕ ਸਮੇਂ 56 ਦਾ ਕਾਲ ਉਸ ਨੂੰ ਆਖਿਆ ਜਾਂਦਾ ਹੈ। ਜੇਕਰ ਅੰਗਰੇਜ਼ੀ ਹਿਸਾਬ ਦੇ ਨਾਲ ਵਿਚਾਰਿਆ ਜਾਵੇ ਤੇ ਸੰਨ 1899 ਨੂੰ ਕਾਲ ਪਿਆ ਸੀ ਤੇ ਬਹੁਤ ਸਾਰੇ ਜਿਹੜੇ ਬਾਗੜੀ ਲੋਕ ਸਨ ਉਹ ਫਿਰ ਸ੍ਰੀ ਭੈਣੀ ਸਾਹਿਬ ਦੇ ਵਿੱਚ ਇਸ ਕਰਕੇ ਪਹੁੰਚੇ ਸਨ ਕਿ ਅੰਨ ਮਿਲੇ, ਪ੍ਰਸ਼ਾਦਾ ਮਿਲੇ ਤਾਂ ਕਿ ਭੁੱਖ ਦੇ ਨਾਲ ਨਾ ਮਰੀਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸੀ ਕਥਾ ਹੁੰਦੀ ਹੈ ਕਿ ਹਜ਼ਾਰਾਂ ਹਜ਼ਾਰਾਂ ਦੀ ਕਤਾਰ ਲੱਗਦੀ ਸੀ, ਪੰਗਤਾਂ ਲੱਗਦੀਆਂ ਸਨ ਤੇ ਰੱਜਵਾਂ ਲੋਕਾਂ ਨੂੰ ਭੋਜਨ ਉਸ ਵੇਲੇ ਮਿਲਿਆ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਦਾ ਵਰਤ ਲੰਗਰ ਹੈ ਉਹ ਫਿਰ ਸਦਾ ਹੀ ਵਰਤਿਆ। ਉਸ ਵੇਲੇ ਇਹ ਵੀ ਘਟਨਾ ਆਉਂਦੀ ਹੈ ਕਿ ਅੰਗਰੇਜ਼ਾਂ ਦਾ ਰਾਜ ਸੀ, ਉਹਨਾਂ ਦੀ ਹਕੂਮਤ ਸੀ, ਵੱਡਾ ਆਫੀਸਰ ਆਇਆ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ। ਉਹਨੇ ਆਖਿਆ, ਬਾਬਾ ਸਾਹਿਬ ਤੁਸੀਂ ਬਹੁਤ ਜ਼ਿਆਦਾ ਵੱਡਾ ਪੁੰਨ ਕਰ ਰਹੇ ਹੋ, ਗਰੀਬਾਂ ਨੂੰ ਬਹੁਤ ਲੰਗਰ ਵਰਤਾਉਂਦੇ ਹੋ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਕਦੇ ਤੁਹਾਡਾ ਲੰਗਰ ਬੰਦ ਨਾ ਹੋਵੇ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਤੇਰਾ ਕਹਿਣ ਦਾ ਭਾਵ ਕੀ ਹੈ? ਅੰਗਰੇਜ਼ ਆਫੀਸਰ ਕਹਿੰਦਾ ਕਿ ਜੇਕਰ ਇਸੇ ਤਰ੍ਹਾਂ ਲੰਗਰ ਦਿਨ ਬ ਦਿਨ ਚੱਲਦਾ ਰਿਹਾ ਆਖਿਰਕਾਰ ਬਾਬਾ ਸਾਹਿਬ ਅੰਨ ਮੁੱਕ ਜਾਏਗਾ, ਕਾਲ ਪਿਆ ਹੋਇਆ, ਇਸ ਕਰਕੇ ਜੇਕਰ ਇੰਨਾ ਵੱਡਾ ਤੁਸੀਂ ਲੰਗਰ ਲਾਉਂਦੇ ਰਹੇ ਤੇ ਫਿਰ ਤੁਹਾਡੇ ਕੋਲ ਰਸਦ ਮੁੱਕ ਜਾਏਗੀ, ਆਟਾ ਮੁੱਕ ਜਾਏਗਾ, ਦਾਣੇ ਮੁੱਕ ਜਾਣਗੇ, ਫਿਰ ਲੰਗਰ ਤੁਹਾਡਾ ਕਿਤੇ ਬੰਦ ਨਾ ਹੋ ਜਾਵੇ, ਤੁਸੀਂ ਪਰਉਪਕਾਰ ਦਾ ਕੰਮ ਕਰ ਰਹੇ ਹੋ। ਇਸ ਕਰਕੇ ਆਫੀਸਰ ਕਹਿੰਦਾ ਕਿ ਮੈਂ ਚਾਹੁੰਦਾ ਹਾਂ ਕਿ 2500 ਏਕੜ ਜ਼ਮੀਨ ਤੁਹਾਨੂੰ ਜਗੀਰ ਦੇ ਰੂਪ ਦੇ ਵਿੱਚ ਦੇ ਦਿੱਤੀ ਜਾਵੇ ਤਾਂ ਕਿ ਉਸ ਤੋਂ ਲੈ ਕੇ ਤੁਸੀਂ ਆਪਣੇ ਲੰਗਰ ਨੂੰ ਬਰਕਰਾਰ ਰੱਖੋ। ਤੇ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਖਿਆ ਸੀ ਉਸ ਅੰਗਰੇਜ਼ ਆਫੀਸਰ ਨੂੰ, ਉਹ ਕਹਿੰਦੇ ਨੇ ਲਾਰਡ ਸਾਹਿਬ, ਗੁਰੂ ਦਾ ਜਿਹੜਾ ਲੰਗਰ ਹੈ ਉਹ ਕਿਸੇ ਦੀਆਂ ਜਗੀਰਾਂ ਦੇ ਨਾਲ ਨਹੀਂ ਚੱਲਦਾ, ਇਹ ਗੁਰੂ ਦੀ ਕਿਰਪਾ ਦੇ ਨਾਲ ਚੱਲਦਾ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ ਭਾਵਪੂਰਤ ਤੇ ਵੱਡੀ ਗੱਲ ਕੀਤੀ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੇਰੇ ਤੋਂ 2500 ਏਕੜ ਜ਼ਮੀਨ ਲੈ ਕੇ ਕੀ ਮੈਂ ਇਹ ਗੱਲ ਸਿੱਧ ਕਰ ਦੇਵਾਂ ਕਿ ਬਾਕੀ ਸਾਰਾ ਹਿੰਦੁਸਤਾਨ ਤੁਹਾਡਾ ਹੈ ਤੇ 2500 ਏਕੜ ਤੁਸੀਂ ਮੈਨੂੰ ਦਾਨ ਦੇ ਰੂਪ ਦੇ ਵਿੱਚ ਦੇ ਰਹੇ ਹੋ? ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ 2500 ਏਕੜ ਜ਼ਮੀਨ ਲੈ ਕੇ ਮੈਂ ਇਹ ਗੱਲ ਸਿੱਧ ਨਹੀਂ ਕਰਨੀ ਚਾਹੁੰਦਾ ਕਿ ਹਿੰਦੁਸਤਾਨ ਤੁਹਾਡਾ ਹੈ। ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਿੰਦੁਸਤਾਨ ਸਾਡਾ ਸਾਰਾ ਹੀ ਦੇਸ਼ ਹੈ ਤੇ ਜਦੋਂ ਸਤਿਗੁਰੂ सचे पातशाह जी कहिंदे ने लैणा है, असीं सारे दा सारा पूरा भारत देश लैणा है, पूरा हिंदुस्तान तुहाडे चुंगल चों लैणा है, इह 2500 एकड़ जमीन नहीं लैणी। इस तरह दा मूंह तोड़वां जवाब सतगुरु हरि सिंह सचे पातशाह जी ने दिता सी। मेरा सिर्फ कहण तों भाव है कि गुरु का घर ही एक ऐसा है जिहड़ा कि हर एक नूं आसरा बख्शिश करदा है, आधार दिंदा है। जिवें कि सतगुरु हरि सिंह सचे पातशाह जी ने कृपा कीती कि उन्हां बागड़ियां नूं लंगर दिता, अतुट लंगर वरत्या, उन्हां दे भुख दे दुख नूं दूर कीता। इसे तरीके दे नाल हुण इस जगह दे उत्ते कथा आ रही है कि काल पै गया ते सारिआं लोकां ने, आसे पासे रहण वालिआं ने सतगुरु गोबिंद सिंह सचे पातशाह जी दे आसरे नूं धारण कीता है। आनंदपुर पहुंचे ने, दोवें वेले लंगर तैयार हुंदा, लोक रज रज के छकदे ने। इस तों इलावा कवि संतोख सिंह जी लिख रहे ने कि सतगुरु जी माया दा दान वी बहुता देंदे ने। जिहड़े पहाड़ी राजे ने ओह विचारां करदे ने, तह ते आने तन इतक बड़ दान रब्बा, पता नहीं कित्थों अन्न इन्ना आ गया ते इन्ना धन गुरु दे कोल आ गया कि गुरु ने एक पासे लंगर लाया होया ते दूजे पासे दान दा लंगर लाया होया, माया दे दान दा।
श्री गुजरी माता तबे देखत बिस्माई, लोक हजारों मिल गए निस दिन त्रिपताई।
मैं एक अर्ज कर देनी चाहना साध संगत दे सन्मुख, सतगुरु प्रताप सिंह सचे पातशाह जी दे उपदेश विच आउंदा है कि गुरु इकला ही हुंदा है, ना गुरु दी कोई मां हुंदी है, ना घरवाली हुंदी है, ना पिता हुंदा है, भाव के गुरु दा कोई रिश्तेदार नहीं हुंदा। दुनियावी रूप दे विच सारा कुछ हुंदा है, पर दरअसल जेकर असलियत दी विचार कीती जावे ते गुरु दा कोई नहीं है। सतगुरु प्रताप सिंह जी कहिंदे ने उहदा कोई भी नहीं है ते सारे ही उहदे ने, इह गल ही योग बणदी है। ग्रंथाकार भाई संतोख सिंह जी लिखदे ने कि जदों ऐसा कुछ होया ते जिहड़े सी माता गुजरी जी, जिहड़े के सतगुरां दे माता जी सन, ओह बहुत ही ज्यादा हैरान होए ने। माता जी ने विचार कीती है, लोक हजारों मिल गए निस दिन त्रिपताई। माता जी विचारदे ने कि हजारां दी गिणती दे विच लोक आनंदपुर दे विच आ गए ने ते रात दिन रज रज के ओह लंगर दे विचों छकदे ने।
थोरे आन थोरे दिनन पुन कहां करें, आवत रोज अनेक ही जुग समय अचहें।
माता गुजरी जी विचारदे ने कि थोरे अन थोरे दिनन पुन कहां करें, भाव के जेकर इसे तरीके दे नाल लंगर अतोट चलदा रहा ते माता जी विचारदे ने कि अन्न दी कमती हो जाएगी, अन्न थुड़ जाएगा ते फिर कित्थों लंगर चलावांगे। आवत रोज अनेक ही जुग समय अचह है, क्योंकि दिन प्रतिदिन बहुते लोग आउंदे जांदे ने आनंदपुर दे विच, इस तों अलावा दोवें वेले लंगर चलदा है ते जेकर इसे तरह रहा ते किन्ना चिर लंगर काढ़ कढ़ेगा।
नहीं सुध कुछ दुर्भिख की रह केतक काला, चले देग नित गुरु की इम चित बसाला।
माता गुजरी जी विचारदे ने के पता नहीं किन्ना चिर काल प्या रहना।
नहीं सुध कुछ दुर्भिख की रह केतक काला, पता नहीं किन्ना चिर काल प्या रहना,
कदों समा सुखाल दा आना ते कदों सुख दा सा आना है। माता जी विचारदे ने चले देग नित गुरु की इम चित बिसाला, अपने मन दे विच माता गुजरी जी विचार करदे ने कि मैं चाहनी हां कि गुरु दा लंगर चलदा रवे, पर जेकर इन्ना ज्यादा अन्न रोज वरतदा रहा ते फिर गुरु दा लंगर ते बंद हो जाएगा।
होते समीपी मात के सो जुगत बताए,
ते जिहड़े मातावां दे कोल हुंदे ने उहनां दे सेवक, ਉਹਨਾਂ ਨੂੰ ਫਿਰ ਸਕੀਮਾਂ ਬੜੀਆਂ ਆਉਂਦੀਆਂ ਨੇ, ਬੜੀਆਂ ਸਕੀਮਾਂ ਦੱਸਦੇ ਨੇ, ਬੜੀਆਂ ਵਿਉਂਤਾਂ ਦੱਸਦੇ ਨੇ। ਮਾਤਾ ਜੀ ਇਸ ਤਰ੍ਹਾਂ ਕਰ ਲੋ, ਮਾਤਾ ਜੀ ਇਸ ਤਰ੍ਹਾਂ ਕਰ ਲੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹੋਤੇ ਸਮੀਪੀ ਮਾਤ ਕੇ ਸੋ ਜੁਗਤ ਬਤਾਏ, ਜਿਹੜੇ ਮਾਤਾ ਜੀ ਦੇ ਨਿਕਟਵਰਤੀ ਸੇਵਕ ਸਨ ਉਹਨਾਂ ਨੇ ਫਿਰ ਜੁਗਤ ਦੱਸੀ ਹੈ ਮਾਤਾ ਜੀ ਨੂੰ। ਕੀ ਜੁਗਤ ਦੱਸਦੇ ਨੇ?
ਕਹਿੰਦੇ ਨੇ ਏਕ ਸਮੇਂ ਦੇਹੋ ਦੇਗ ਕੋ ਸੰਜਮ ਸੰਗ ਲਾਏ।
ਕਹਿੰਦੇ ਨੇ ਮਾਤਾ ਜੀ ਇਸ ਤਰ੍ਹਾਂ ਕਰੋ ਕਿ ਤੁਸੀਂ ਹੁਕਮ ਕਰਦੇ ਹੋ ਲਾਂਗਰੀਆਂ ਨੂੰ ਕਿ ਇੱਕੋ ਵੇਲੇ ਦੇਗ ਤਿਆਰ ਹੋਵੇ, ਇੱਕੋ ਵੇਲੇ ਹੀ ਲੰਗਰ ਤਿਆਰ ਹੋਵੇ, ਜਾਂ ਲੰਗਰ ਤਿਆਰ ਹੋਵੇ ਸਵੇਰ ਨੂੰ ਤੇ ਜਾਂ ਹੋਵੇ ਸ਼ਾਮਾਂ ਨੂੰ। ਮਾਤਾ ਜੀ ਇਹ ਗੱਲ ਸਾਰਿਆਂ ਤੋਂ ਵਧੀਆ ਹੈ ਕਿ ਜੇਕਰ ਇੱਕ ਵੇਲੇ ਲੰਗਰ ਪੱਕੇਗਾ ਤੇ ਅੰਨ ਦੀ ਅੱਧੀ ਬੱਚਤ ਹੋ ਜਾਏਗੀ, ਇਸ ਕਰਕੇ ਲੰਗਰ ਚੱਲਦਾ ਰਹੇਗਾ। ਜਿਹੜੇ ਨਿਕਟਵਰਤੀ ਮਾਤਾ ਜੀ ਦੇ ਨੇ ਉਹਨਾਂ ਨੇ ਇਸ ਤਰ੍ਹਾਂ ਦੀ ਸਕੀਮ ਦਿੱਤੀ ਹੈ, ਮਾਤਾ ਜੀ ਹੁਕਮ ਕਰ ਦਿਓ ਕਿ ਇੱਕ ਵਾਰੀ ਲੰਗਰ ਪੱਕੇ, ਸੰਜਮ ਦੇ ਨਾਲ ਪ੍ਰਸ਼ਾਦਾ ਵਰਤਾਇਆ ਜਾਵੇ, ਬਹੁਤਾ ਅੰਨ ਪਕਾਉਣ ਦੀ ਵੀ ਲੋੜ ਨਹੀਂ ਹੈ, ਇੱਕ ਵਾਰ ਵੀ ਲੰਗਰ ਕਰਨਾ ਤੇ ਬਹੁਤੇ ਪ੍ਰਸ਼ਾਦੇ ਤਿਆਰ ਨਾ ਕੀਤੇ ਜਾਣ, ਇਸ ਤਰੀਕੇ ਦੀ ਸਕੀਮ ਦਿੱਤੀ ਹੈ ਮਾਤਾ ਜੀ ਦੇ ਨਿਕਟ ਵਰਤੀਆਂ ਨੇ ਮਾਤਾ ਗੁਜਰੀ ਜੀ ਨੂੰ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ, ਕਥਾ ਕਿਸ ਤਰੀਕੇ ਦੇ ਨਾਲ ਅੱਗੇ ਵਾਪਰੇਗੀ, ਕਿਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਾਰਾਜ਼ ਹੋਣਗੇ ਮਾਤਾ ਗੁਜਰੀ ਜੀ ਦੇ ਉੱਤੇ, ਜਿਵੇਂ ਕਿ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨੌ ਨਿਧਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦੀਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋਧ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਧਰ ਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀਓ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਕਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਕੀਤੀ ਹੈ, ਪੜਿਆ ਸੁਣਿਆ ਸਾਡਿਆਂ ਹਿਰਦਾਂ ਤੇ ਵਸਾਓ, ਆਈ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰੋ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲੋ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।